गुरु गोबिंद गोपाल गुरु, गुरु पूरन नारायण है, गुरु दयाल समरथ गुरु, गुरु नानक पतत उदारण है। अमां बक्षो बक्षिंदु दस्तगीर, रजा बख्श रोजी देहो दिल पाजी, शहन शाहे खूबी देहो रहनमू, के बेगुना बेचूना चूं बे नमू। गुरु हर गोबिंदा सारा पाकरम, के मकबूल शुद्ध जो शकियो दजम। चवर शतर तख दे मालक साहेब श्री गुरु ग्रंथ साहिब जी दी पावन हजूरी अंदर सज बैठी गुरु प्यारी खालसा साध संगत जी फतेह प्रवान करो। वाहगुरु जी का खालसा, वाहगुरु जी की फतेह। धन धन श्री गुरु ग्रंथ साहिब सच्चे पातशाह जी दी पावन हजूरी अंदर गुरुद्वारा गुरु नानक प्रकाश 83 दमदमी टकसाल दे स्थान उपर आप सरबत संगतां हाजरीन हो बड़ी भावना सहित रागी सिंघां ने तुरकी बाणी दा कीर्तन आप संगत नूं सरवण करवाया है। आओ गुरु ग्रंथ साहिब सच्चे पातशाह दी बाणी दी रोशनी विच गुरु हरगोबिंद साहिब सच्चे पातशाह दे गीत गा के समय नूं जीवन नूं सफला करिए। गुरां दी बाणी दा फुरमान है सतगुरु 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 गोबिंद जियो। सिद्धा जिहा ही भाव है भी अकाल पुरख दे सरगुण स्वरूप गुरु नानक पातशाह ने दसो पातशाहियां ने और उही अकाली जोत है जिहड़ी हर युग दे दरमियान रहबरां महापुरशां दे विच प्रगट रही है। राम रमण दुरत दमण सकल भवन कुशल करण सर्व भूत आप ही देवाद देव सहस मुख फनिंद जियो। ये भट्टां दी नज़र है कहिंदे तू रमिया होया राम है रमण कर रहा है हर जरे दे विच तू प्रगट है। विकारां नूं मिटाउण वाला है पापां नूं दलन वाला है खुशियां खेड़े बख्शन वाला है रोग सोग मिटाउण वाला है देवाद देव है देवत्यां दा भी देवता है। ये शेष नाग वर्गे जिहदी कीर्ति गाउंदे ने उही गुरु नानक दी जोत दुनिया ते प्रगट होई है। जरम करम मश कश हो बराहा जमुना कै कूल खेल खेल्यो जिन गिंद जियो। जिहड़ी जोत श्री कृष्ण दे विच प्रगट है वह अकाल पुरख दी भेजी है उही अकाल पुरख गुरु नानक गुरु हरगोबिंद बन के दुनिया ते प्रगट है। नाम सार हिए तार तज बिकार मन गयंद ਸਤਿਗੁਰੂ ਸਤਿਗੁਰੂ ਸਤਿਗੁਰ ਗੋਬਿੰਦ ਜੀਓ। ਇਹ ਗੁਰੂ ਹਰਗੋਬਿੰਦ ਸਾਹਿਬ ਗੁਰੂ ਨਾਨਕ ਤੁਹਾਡਾ ਨਾਮ ਜਿਹਨੇ ਜ਼ਿਹਨ ਦੇ ਵਿੱਚ ਟਿਕਾ ਲਿਆ, ਮਨ ਦੀ ਝੋਲੀ ਨਾਮ ਨਾਲ ਭਰ ਗਈ, ਤਨ ਦੀ ਝੋਲੀ ਪਦਾਰਥਾਂ ਨਾਲ ਭਰ ਜਾਂਦੀ ਹੈ। ਵਿਕਾਰਾਂ ਨੂੰ ਦਲ ਦਿੰਦੇ ਹੋ, ਰੋਗਾਂ ਸੋਗਾਂ ਨੂੰ ਮਲ ਦਿੰਦੇ ਹੋ, ਖੁਸ਼ੀਆਂ ਖੇੜੇ ਬਖਸ਼ ਦਿੰਦੇ ਹੋ। ਤੁਹਾਡਾ ਜਿਹਨੇ ਨਾਮ ਜਪਿਆ ਹੈ ਉਹਦੇ ਜੀਵਨ ਵਿੱਚ ਵਿਘਨ ਨਹੀਂ ਰਹਿੰਦਾ, ਉਹਦੀ ਜੈ ਜੈਕਾਰ ਹੁੰਦੀ ਹੈ। ਐਸੀ ਗੁਰੂ ਨਾਨਕ ਦੀ ਅਕਾਲੀ ਜੋਤ ਹੈ, ਜੋਤ ਉਹਾ ਜੁਗਤ ਸਾਏ ਸਹਿਕਾਇਆ ਫੇਰ ਪਲਟੀਏ, ਦਸਾਂ ਜਾਮਿਆਂ ਦਰਮਿਆਨ ਵਿਚਰਦੀ ਰਹੀ। ਜਿਹੜਾ ਚਵਰ ਛਤਰ ਤਖਤ ਗੁਰੂ ਨਾਨਕ ਨੇ ਮਾਣਿਆ ਹੈ ਉਹੀ ਦਸੋ ਪਾਤਸ਼ਾਹੀਆਂ ਨੇ ਮਾਣਿਆ ਹੈ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੂੰ ਸਿੱਖਾਂ ਨੇ ਪੁੱਛਿਆ ਸੀ, ਗੁਰਦੇਵ ਤੁਹਾਡੇ ਅਤੇ ਗੁਰੂ ਨਾਨਕ ਦਰਮਿਆਨ ਕੋਈ ਫਰਕ? ਜੋਤ ਵਿਗਾਸ ਦੇ ਬੋਲ ਨੇ, ਫਾਰਸੀ ਵਿੱਚ ਪਾਤਸ਼ਾਹ ਕਹਿੰਦੇ ਨੇ ਹਮੂੰ ਗੁਰੂ ਗੋਬਿੰਦ ਸਿੰਘ, ਹਮੂੰ ਨਾਨਕ ਅਸਤ, ਹਮਾ ਸ਼ਬਦਿਓ ਜ਼ਹਰੂ ਮਾਨਕ ਅਸਤ, ਮੈਂ ਨਿਰ ਅਕਾਰ ਗੁਰੂ ਨਾਨਕ ਬਣ ਗਿਆ, ਆਕਾਰ ਤੋਂ ਸਾਕਾਰ ਹੋਇਆ ਗੁਰੂ ਨਾਨਕ ਦੇ ਰੂਪ ਵਿੱਚ, ਮੈਂ ਗੁਰੂ ਹਰਗੋਬਿੰਦ ਗੁਰੂ ਗੋਬਿੰਦ ਬਣਿਆ, ਮੈਂ ਸ਼ਬਦਾਵਤਾਰ ਵੀ ਹਾਂ, ਹਰ ਜ਼ਰੇ ਦੇ ਵਿੱਚ ਮੇਰੀ ਜੋਤ ਹੈ, ਮੈਂ ਪ੍ਰਗਟ ਹਾਂ। ਨਿਰਗੁਣ ਆਪ ਸਰਗੁਣ ਭੀ ਉਹੀ ਕਲਾਧਾਰ ਜਿਨ ਸਗਲੀ ਮੋਹੀ, ਇਹ ਸਾਰੀ ਕਲਾ ਮੇਰੀ ਹੈ। ਜਦੋਂ ਛੇਵੇਂ ਜਾਮੇ ਵਿੱਚ ਪ੍ਰਗਟ ਹੋਏ ਗੁਰੂ ਹਰਗੋਬਿੰਦ ਸਾਹਿਬ ਦੇ ਰੂਪ ਵਿੱਚ, ਭਾਈ ਗੁਰਦਾਸ ਜੀ ਵਡਿਆਈ ਕਰਦੇ ਨੇ, ਪੰਜ ਪਿਆਲੇ ਪੰਜ ਪੀਰ, ਛੱਠਮ ਪੀਰ ਬੈਠਾ ਗੁਰ ਭਾਰੀ। ਇਹਨਾਂ ਤੋਂ ਪਹਿਲਾਂ ਗੁਰੂ ਨਾਨਕ, ਗੁਰੂ ਅੰਗਦ, ਗੁਰੂ ਅਮਰਦਾਸ, ਗੁਰੂ ਰਾਮਦਾਸ, ਗੁਰੂ ਅਰਜਨ ਪੰਜ ਪੀਰ ਸਨ। ਹੁਣ ਛੇਵਾਂ ਪੀਰ, ਉਹ ਛੇਵਾਂ ਮਹੱਲ ਪ੍ਰਗਟ ਹੋਇਆ ਹੈ ਜਿੱਥੇ ਅਕਾਲੀ ਜੋਤ ਟਿਕਣੀ ਹੈ। ਅਜ਼ਮਤ ਬਾਰੇ ਕਹਿੰਦੇ ਨੇ ਭਾਰਾ ਬੜਾ ਹੈ, ਸਰੀਰ ਕਰਕੇ ਵੀ 7 ਫੁੱਟ ਤੋਂ ਉੱਪਰ ਹਾਈਟ ਸੀ, ਕਰਾਮਾਤ ਕਰਕੇ ਵੀ ਇਹਦਾ ਕੋਈ ਸਾਨੀ ਨਹੀਂ ਹੈ, ਇਹਦੇ ਤੁਲ ਇੱਥੇ ਕੋਈ ਹੈ ਨਹੀਂ, ਗੁਰੂ ਨਾਲ ਤੁਲ ਨਾ ਲੱਗਈ ਖੋਜ ਡਿੱਠਾ ਬ੍ਰਹਿਮੰਡ, ਦੇਰ ਇਜ਼ ਨਨ ਟੂ ਕੰਪੇਅਰ ਵਿਦ ਗੁਰੂ ਹਰਗੋਬਿੰਦ, ਕੋਈ ਚਮ ਦਾ ਲਿਫਾਫਾ ਉਹਦੇ ਤੁਲ ਟਿਕ ਨਹੀਂ ਸਕਦਾ। ਅਰਜਨ ਕਾਇਆ ਪਲਟ ਕਏ ਮੂਰਤ ਹਰਗੋਬਿੰਦ ਸਵਾਰੀ, ਚੱਲੀ ਪੀੜੀ ਸੋਢੀਆਂ ਰੂਪ ਦਿਖਾਵਣ। ਵਾਰੋ ਵਾਰੀ ਗੁਰੂ ਅਰਜਨ ਸਾਹਿਬ ਨੇ ਚੋਲਾ ਬਦਲਿਆ ਹੈ, ਗੁਰੂ ਹਰਗੋਬਿੰਦ ਬਣ ਗਏ ਨੇ। ਇੱਦਾਂ ਸੋਢੀਆਂ ਦੀ ਜਿਹੜੀ ਪੀੜ੍ਹੀ ਹੈ ਅੱਗੇ ਤੁਰਦੀ ਹੈ, ਸਰੀਰ ਬਦਲ ਰਹੇ ਨੇ, ਜੋਤ ਉਹੀ ਹੈ। ਜਿਹੜਾ ਇਹ ਗੁਰਤਾ ਗੱਦੀ 'ਤੇ ਬੈਠਾ ਹੈ, ਦਲ ਭੰਜਨ ਗੁਰ ਸੂਰਮਾ, ਵੱਡ ਜੋਧਾ, ਬਹੁ ਪਰਉਪਕਾਰੀ, ਪਰਉਪਕਾਰ ਦੀ ਮੂਰਤ ਹੈ, ਦੁਸ਼ਮਣਾਂ ਦੇ ਦਲਾਂ ਨੂੰ ਭੰਨਣ ਵਾਲਾ ਹੈ। ਸ਼ਾਹਜਹਾਨ ਭਾਰਤ ਵਰਸ਼ ਦੇ ਬਾਦਸ਼ਾਹ ਦੇ ਦਲ 4 ਜੰਗਾਂ ਦਰਮਿਆਨ ਇਹਨੇ ਮਿੱਟੀ ਵਿੱਚ ਮਿਲਾਏ ਨੇ। ਵਿਕਾਰਾਂ ਦੇ ਦਲਾਂ ਨੂੰ ਭੰਨਣ ਵਾਲਾ ਹੈ ਔਰ ਆਪਣੇ ਪਿਆਰਿਆਂ ਨੂੰ ਨਦਰੇ ਨਿਆਮਤ ਬਖਸ਼ਦਾ ਹੈ। ਪੁੱਛਣ ਸਿੱਖ ਅਰਦਾਸ ਕਰ, ਛਿਆ ਮਹਿਲਾਂ ਤੱਕ ਦਰਸ਼ਨੇ ਹਾਰੀ। ਗੁਰਦੇਵ ਤੁਹਾਡੇ ਤੱਕ 6 ਮਹੱਲ ਹੋਏ ਨੇ, ਗੁਰਤਾ ਗੱਦੀ ਦੇ ਦਿਦਾਰੇ ਅਸੀਂ ਕੀਤੇ ਨੇ, ਅੱਗੇ ਕੀ ਖੇਡ ਚੱਲੇਗੀ? ਅਗਮ ਅਗੋਚਰ ਸਤਿਗੁਰੂ ਬੋਲੇ ਮੁਖ 'ਤੇ ਸੁਣਹੋ ਸੰਸਾਰੀ, ਕਲਯੁਗ ਪੀੜ੍ਹੀ ਸੋਢੀਆਂ, ਨਿਹਚਲ ਨੀਵ ਉਸਾਰ ਖਲਾਰੀ। ਕਹਿੰਦੇ ਸੰਸਾਰੀ ਲੋਕੋ ਸੁਣੋ, ਕਲਯੁਗ ਵਿੱਚ ਸੋਢੀਆਂ ਦੀ ਪੀੜ੍ਹੀ ਅਟੱਲ ਹੈ, ਇਹ ਅਕਾਲ ਨੇ ਉਸਾਰੀ ਹੋਈ ਹੈ। ਜੁਗ ਜੁਗ ਸਤਿਗੁਰ ਧਰੇ ਅਵਤਾਰੀ। ਮੇਰਾ ਸਰੀਰ ਮਿਟਦਾ ਹੈ, ਮੈਂ ਹਰ ਯੁੱਗ ਵਿੱਚ ਪ੍ਰਗਟ ਹਾਂ, ਮੈਂ ਕਈ ਰੂਪ ਧਾਰਦਾ ਹਾਂ। ਗੁਰੂ ਨਾਨਕ ਦੇ ਤਖਤ ਦੀ ਅਸਮਤ ਸਦਾ ਪ੍ਰਗਟ ਰਹੇਗੀ। ਇਉਂ ਪਾਰਾ ਗੁਰੂ, ਅਸਮਤੀ ਗੁਰੂ, ਕਰਾਮਾਤੀ ਗੁਰੂ ਗੁਰਤਾ ਗੱਦੀ ਦਾ ਵਾਰਸ ਬਣਦਾ ਹੈ। ਬਾਣੀ 'ਚ ਵੀ ਆਉਂਦਾ ਨਾ, ਹਰ ਯੁੱਗ ਵਿੱਚ ਹੈ, ਤੂੰ ਸਤਿਗੁਰ ਚਹੋ ਜੁਗੀ ਆਪ ਆਪੇ ਪਰਮੇਸ਼ਰ ਸੁਰ ਨਰ ਸਾਧਕ ਸਿੱਧ ਸਿੱਖ ਸੇਵੰਤ ਤੁਰਹੋ ਤੁਰ। ਜਿੰਨੇ ਵੀ ਸਿੱਧੀਆਂ ਨੂੰ ਹਾਸਲ ਕਰਨ ਵਾਲੇ ਸਿੱਧ ਨੇ, ਦੇਵੀ ਦੇਵਤੇ ਨੇ, ਮਹਾਂਪੁਰਸ਼ ਨੇ, ਜਿਸ ਅਕਾਲ ਨੂੰ ਧਿਆਉਂਦੇ ਨੇ, ਜੋ ਚੌਵਾਂ ਯੁੱਗਾਂ ਵਿੱਚ ਪ੍ਰਗਟ ਹੈ, ਉਹੀ ਕਲਯੁੱਗ ਅੰਦਰ ਗੁਰੂ ਨਾਨਕ ਤੋਂ ਗੁਰੂ ਗੋਬਿੰਦ ਸਿੰਘ ਬਣ ਕੇ ਆਇਆ ਹੈ। ਆਦ ਜੁਗਾਦ ਅਨਾਦ ਕਲਾ ਧਾਰੀ ਤ੍ਰਿਹਲੋਏ, ਤ੍ਰਿਕਾਲਦਰਸ਼ੀ ਹੈ, ਤਿੰਨਾਂ ਲੋਕਾਂ ਵਿੱਚ ਉਹਦੀ ਡਾਂਗ ਕਾਇਮ ਹੈ, ਉਹਦੀ ਕਲਾ ਸਦਾ ਪ੍ਰਗਟ ਹੈ। ਨਹੀਂ ਸੀ ਰਚਨਾ ਹੋਈ, ਉਹ ਮੌਜੂਦ ਸੀ, ਰਚਨਾ ਹੋਈ ਉਹ ਮੌਜੂਦ ਰਿਹਾ, ਗਰਕ ਵੀ ਜਾਈਏ ਅਸੀਂ ਤਾਂ ਉਹ ਪ੍ਰਗਟ ਰਹੇਗਾ। ਨਾਲ ਉਹਨੂੰ ਕਲਾਧਾਰੀ ਆਖਿਆ। ਸਾਡੇ ਵਿੱਚ ਕੁਝ ਇੱਦਾਂ ਦੀ ਕਾਂਕਿਆਰੀ ਪੈਦਾ ਹੋਈ ਹੈ, ਲਿਬਾਸ ਸਿੱਖਾਂ ਵਾਲਾ ਹੈ ਅਤੇ ਰੋਜ਼ ਗੁਰ ਇਤਿਹਾਸ ਗੁਰਬਾਣੀ ਅਤੇ ਕਿੰਤੂ ਪਰੰਤੂ, ਅਖੇਰੀ ਸਿੱਖੀ 'ਚ ਕਰਾਮਾਤ ਹੈ ਨਹੀਂ, ਸਿੱਖੀ ਖਲੋਤੀ ਕਰਾਮਾਤ 'ਤੇ ਹੈ। ਗੁਰ ਇਤਿਹਾਸ ਦੀ ਇੱਕ ਵੀ ਸਾਖੀ ਕਰਾਮਾਤ ਤੋਂ ਰਹਿਤ ਨਹੀਂ ਹੈ। ਜਗ੍ਹਾ ਜਗ੍ਹਾ ਗੁਰੂ ਗ੍ਰੰਥ ਸਾਹਿਬ ਨੇ ਉਹਨੂੰ ਕਲਾਧਾਰ ਲਿਖਿਆ ਹੈ, ਕਲਾਧਾਰੀ ਲਿਖਿਆ ਹੈ, ਅਜ਼ਮਤੀ ਲਿਖਿਆ ਹੈ। ਤੋ ਸਾਡੇ ਵਰਗਾ ਕੋਈ ਉਹ ਖਾਲੀ ਭਾਂਡਾ ਨਹੀਂ ਹੈ। ਅਤੇ ਜੇ ਸਾਡੇ ਵਰਗਾ ਗੁਰੂ ਹੁੰਦਾ ਤਾਂ ਬੰਦਾ ਬੰਦੇ ਦੀ ਝੋਲੀ ਕਿੱਥੇ ਭਰਦਾ ਹੈ? ਬੰਦਾ ਤਾਂ ਆਪ ਨੰਗ ਹੈ ਅਤੇ ਨੰਗਾਂ ਦੇ ਦਰ ਤੋਂ ਕਿਸੇ ਨੂੰ ਕੁਝ ਨਹੀਂ ਮਿਲਦਾ। ਨਾ ਨੰਗਾਂ ਦੇ ਦਰ 'ਤੇ ਰੌਣਕਾਂ ਹੀ ਹੁੰਦੀਆਂ ਨੇ। ਤੋ ਇਹ ਗੱਲ ਨੂੰ ਸਮਝ ਲਿਓ, ਗੁਰੂ ਇਜ਼ ਦਾ ਪ੍ਰਵੇਡਿੰਗ ਲੋਰਡ, ਹੀ ਗੋਟ ਆਲ ਦਾ ਸੁਪਰਨੈਚੁਰਲ ਪਾਵਰਸ, ਹਰ ਕਰਾਮਾਤ ਹੈ ਗੁਰੂ ਦੇ ਕੋਲ। ਤਿੰਨਾਂ ਲੋਕਾਂ ਦਾ ਮਾਲਕ ਹੈ, ਝੋਲੀਆਂ ਭਰਦਾ ਹੈ, ਇਸੇ ਕਰਕੇ ਆਪਾਂ ਲਿਲਕੜੀਆਂ ਕੱਢਦੇ ਉਹਦੇ ਦਰ 'ਤੇ ਆਉਂਦੇ ਹੈ। ਅਗਮ ਨਿਗਮ ਉਧਰਣ ਜਰਾ ਜੰਮ ਹੈ ਆਰੋਹ, ਹੈ ਗੁਰਦੇਵ ਚਾਹੇ ਉਹ ਬੜਾ ਅਵਤਾਰ ਹੈ, ਚਾਹੇ ਉਹ ਕੋਈ ਵੀ ਮਹਾਂਪੁਰਸ਼ ਹੈ, ਗੁਰਦੇਵ ਆਪ ਅਵਤਾਰੀ ਰੂਪ ਵਿੱਚ ਆ ਕੇ ਪਾਪ ਨੂੰ ਮਲ ਕੇ ਸੁੱਟਦੇ ਹੋ, ਦਰੜ ਕੇ ਸੁੱਟਦੇ ਹੋ, ਅਰਿਸ਼ਟ ਲੋਕਾਂ ਦਾ ਖੁਰਾ ਖੋਜ ਮਿਟਾਉਂਦੇ ਹੋ, ਵਿਕਾਰਾਂ ਦੇ ਉੱਤੇ ਅਰੋੜ ਹੋ, ਸਵਾਰੀ ਕਰਦੇ ਹੋ ਵਿਕਾਰਾਂ ਦੀ, ਭਾਵ ਤੁਹਾਡੇ ਅਧੀਨ ਨੇ। ਜਿਹੜਾ ਤੁਹਾਡੇ ਗੀਤ ਗਾਉਂਦਾ ਹੈ ਉਹ ਵਿਕਾਰਾਂ ਨੂੰ ਜਿੱਤ ਲੈਂਦਾ ਹੈ, 84 ਲੱਖ ਜੂਨਾਂ ਤੋਂ ਪਾਰ ਲੰਘ ਜਾਂਦਾ ਹੈ, ਨਿਜ਼ਾਤ ਪਾਉਂਦਾ ਹੈ। ਐਸੇ ਚੌਵਾਂ ਯੁੱਗਾਂ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਨੇ, ਗੁਰੂ ਗੁਰੂ ਗੁਰ ਕਰਮਨ ਮੇਰੇ ਤਾਰਨ ਤਰਨ ਸਮਰੱਥ ਕਲਯੁਗ ਸੁਨਤ ਸਮਾਦ ਸ਼ਬਦ ਜਿਸ ਕੇਰੇ, ਜਿਹੜਾ ਗੁਰੂ ਗੁਰੂ ਕਰੇਗਾ ਉਹਦੇ ਗੀਤ ਗਾਵੇਗਾ, ਆਪ ਮੁਕਤ ਆਪ ਤਰੇਗਾ, ਮੁਕਤ ਕਰੇ ਸੰਸਾਰ, ਨਾਨਕ ਤਿਸ ਜਨ ਕੋ ਸਦਾ ਨਮਸਕਾਰ, ਉਹਦੇ ਨਾਮ ਦੀ ਲੋਕ ਸਮਾਧੀ ਲਾਉਂਦੇ ਨੇ। ਮਿਲਦਾ ਕੀ ਹੈ ਫੁਨ ਦੁੱਖਨ ਨਾਸ ਸੁਖਦਾਇਕ ਸੂਰੋ, ਜੋ ਧਰਤ ਧਿਆਨ ਬਸਤ ਤੇ ਨੇਰੇ, ਗੁਰਾਂ ਦੇ ਗੀਤ ਗਾਇਆਂ ਦੁੱਖਾਂ ਦਾ ਨਾਸ਼ ਹੁੰਦਾ ਹੈ, ਸੁੱਖ ਘਰ ਵਿੱਚ ਆਉਂਦੇ ਨੇ। ਜਿਹੜਾ ਧਿਆਨ ਧਰੇਗਾ, ਭਾਵੇਂ ਸਰੀਰ ਕਰਕੇ ਗੁਰਦੇਵ ਸਾਡੇ ਵਿੱਚ ਨਹੀਂ, ਸਰਗੁਣ ਸਰੂਪ ਨਹੀਂ ਰਿਹਾ, ਜੋਤ ਕਰਕੇ ਪ੍ਰਗਟ ਨੇ, ਯਾਦ ਕਰੇਗਾ ਤੇ ਹਾਜ਼ਰਾ ਹਜ਼ੂਰ ਨੇ। ਪੂਰੋ ਪੁਰਖ ਹਿਰਦੈ ਹਰ ਸਿਮਰਤ ਮੁਖ ਦੇਖਤ ਅਗ ਜਾਹੇ ਪਰੇਰੇ, ਪੁਰਸ਼ਾਰਥ ਦੇ ਸਹਿਤ ਹੈ, ਪੂਰਾ ਹੈ, ਕਿਧਰੇ ਵੀ ਯਾਦ ਕਰੋ ਕਿਸੇ ਦੇਸ਼ ਕਿਸੇ ਭੇਸ ਉਹ ਪ੍ਰਗਟ ਹੁੰਦਾ ਹੈ। ਹੁਣ ਆਪਾਂ ਸਾਰਿਆਂ ਨੂੰ ਪਤਾ ਵੀ ਦਸੋ ਪਾਤਸ਼ਾਹੀਆਂ ਦਾ ਪ੍ਰਕਾਸ਼ ਭਾਰਤ ਵਿੱਚ ਹੋਇਆ ਹੈ, ਤੱਤਾਂ ਵਿੱਚ ਸਰੀਰ ਉੱਥੇ ਹੀ ਉਹਨਾਂ ਭੇਦ ਕੀਤਾ, ਤੁਸੀਂ ਕੈਨੇਡਾ ਅਮਰੀਕਾ ਅਰਦਾਸਾਂ ਕਰਦੇ ਹੋ, ਝੋਲੀਆਂ ਉਹ ਇੱਥੇ ਵੀ ਭਰਦੇ ਨੇ, ਤੋ ਰੇਖ ਭੇਖ ਤੋਂ ਬਾਹਰੇ ਨੇ, ਹਰ ਜ਼ਰੇ ਵਿੱਚ ਉਹਨਾਂ ਦੀ ਜੋਤ ਪ੍ਰਗਟ ਹੈ। ਜੋ ਹਰ ਬੁੱਧ ਰਿੱਧ ਸਿੱਧ ਚਾਹਤ ਗੁਰੂ ਗੁਰੂ ਗੁਰ ਕਰ ਮਨ ਮੇਰੇ, ਇੱਥੇ ਆਉਂਦੇ ਕਰਾਮਾਤ ਨਹੀਂ ਹੈ ਗੁਰਾਂ ਵਿੱਚ, ਗੁਰਬਾਣੀ ਕਹਿੰਦੀ ਹੈ ਤੈਨੂੰ ਜੇ ਰਿੱਧ ਸਿੱਧ ਚਾਹੀਦੀ ਹੈ, ਜੇ ਤੈਨੂੰ ਕਰਾਮਾਤ ਚਾਹੀਦੀ ਹੈ ਤਾਂ ਗੁਰੂ ਨਾਨਕ ਗੁਰੂ ਹਰਗੋਬਿੰਦ ਦੇ ਗੀਤ ਗਾਇਆ ਕਰ। ਵਿਜ਼ਡਮ ਵੈਲਥ ਸਪਿਰਚੁਅਲ ਪਾਵਰ ਸਾਰਾ ਕੁਝ ਤੈਨੂੰ ਬਖਸ਼ੇਗਾ। ਅਸ਼ਟ ਸਿੱਧ ਨਵ ਨਿਧ ਇਹ ਕਰਮ ਪ੍ਰਾਪਤ ਜਿਸ ਨਾਮ ਦੇਹ, ਜਿਹੜਾ ਉਹਦੇ ਗੀਤ ਗਾਉਂਦਾ ਹੈ ਰਿੱਧੀਆਂ ਸਿੱਧੀਆਂ ਦਾ ਮਾਲਕ ਬਣ ਜਾਂਦਾ ਹੈ। ਗੁਰੂ ਹਰਗੋਬਿੰਦ ਸਾਹਿਬ ਦੇ ਨਾਮ ਜਪਣ ਦੀ ਬਰਕਤ ਕੈਸੀ ਹੈ, ਭਾਈ ਨੰਦ ਲਾਲ ਨੇ ਨਾ ਗੰਜਨਾਮੇ ਵਿੱਚ ਬਿਆਨ ਕੀਤੀ ਹੈ। ਗੰਜਨਾਮਹਿ, ਨਾਮਹਿ ਤੋਂ ਭਾਵ ਹੈ ਨਾਮ, ਗੰਜ ਦਾ ਮਤਲਬ ਹੈ ਖਜ਼ਾਨਾ, ਦਸਾਂ ਗੁਰੂਆਂ ਦੇ ਨਾਮ ਦਾ ਖਜ਼ਾਨਾ, ਔਰ ਦਸਾਂ ਹੀ ਗੁਰੂਆਂ ਦੇ ਨਾਮ ਦੀ ਫਾਰਸੀ ਵਿੱਚ ਡੈਫੀਨੇਸ਼ਨ ਭਾਈ ਨੰਦ ਲਾਲ ਨੇ ਲਿਖੀ ਹੈ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੀ ਬਾਣੀ ਦਸਮ ਗ੍ਰੰਥ ਤੋਂ ਬਾਅਦ ਭਾਈ ਨੰਦ ਲਾਲ ਐਸੇ ਮਹਾਂਪੁਰਸ਼ ਨੇ ਜੋ ਗੁਰਾਂ ਦੇ ਸਮਕਾਲੀ ਨੇ, ਜਿਨ੍ਹਾਂ ਦਸਾਂ ਗੁਰੂਆਂ ਦੇ ਨਾਮ ਲਿਖੇ ਨੇ। ਸ਼੍ਰੀ ਆਦਿ ਗ੍ਰੰਥ ਸਾਹਿਬ ਵਿੱਚ ਤਾਂ ਪੰਜਾਂ ਗੁਰੂਆਂ ਦੇ ਹੀ ਨਾਮ ਨੇ, ਅਤੇ ਇੱਕ ਆਦਿ ਜਗ੍ਹਾ ਸ਼੍ਰੀ ਹਰਗੋਬਿੰਦ ਸਾਹਿਬ ਦਾ ਤੁਹਾਨੂੰ ਮਿਲਦਾ ਨਾਮ, ਛੇ ਗੁਰੂ ਹੋ ਗਏ, ਗੁਰੂ ਨਾਨਕ ਸਾਹਿਬ ਤੋਂ ਗੁਰੂ ਅਰਜਨ ਅਤੇ ਗੁਰੂ ਹਰਗੋਬਿੰਦ। ਨੌਵੇਂ ਪਾਤਸ਼ਾਹ ਦੀ ਬਾਣੀ ਹੈ, ਨਾਮ ਕਿਧਰੇ ਨਹੀਂ। ਕਈ ਵਾਰ ਅਸੀਂ ਪ੍ਰੋੜਤਾ ਕਰਦੇ ਜੀ ਅਸੀਂ ਗੁਰੂ ਗ੍ਰੰਥ ਸਾਹਿਬ ਤੋਂ ਬਿਨਾਂ ਕਿਸੇ ਨੂੰ ਨਹੀਂ ਮੰਨਦੇ, ਇਹ ਬਿਆਨ ਗਲਤ ਹੈ। ਇਹ ਆਖਿਆ ਕਰੋ ਵੀ ਗੁਰੂ ਕਿਸੇ ਹੋਰ ਨੂੰ ਨਹੀਂ ਮੰਨਦੇ, ਗੁਰੂ ਸਾਡਾ ਗੁਰੂ ਗ੍ਰੰਥ ਸਾਹਿਬ ਹੈ। ਇਹ ਕਹਿ ਦੇਣਾ ਵੀ ਕਿਸੇ ਗ੍ਰੰਥ ਨੂੰ ਨਹੀਂ ਮੰਨਦੇ ਦਾ ਮਤਲਬ ਵੀ ਆਪਣੇ ਸਾਹਿਤਕ ਗ੍ਰੰਥਾਂ ਤੋਂ ਮੁਨਕਰ ਹਾਂ, ਅਤੇ ਜੇ ਹੋਰ ਗ੍ਰੰਥ ਛੱਡੋਗੇ ਤਾਂ ਦਸਾਂ ਗੁਰੂਆਂ ਦੇ ਨਾਮ ਹੀ ਛੱਡ ਦਿਓ, ਫਿਰ ਛਿਆਂ ਨਾਲ ਹੀ ਜੁੜਨਾ ਪੈਣਾ। ਦਸਵੇਂ ਬਾਪੂ ਤੋਂ ਬਿਨਾਂ ਤਾਂ ਤੁਹਾਨੂੰ ਦਸ ਨਾਮ ਮਿਲਣੇ ਹੀ ਨਹੀਂ। ਚੰਡੀ ਦੀ ਵਾਰ ਪੜ੍ਹਦੇ ਹੋ ਨਾ, ਪਹਿਲੀ ਪੌੜੀ ਵਿੱਚ ਹੀ ਗੁਰੂ ਤੇਗ ਬਹਾਦਰ ਤਾਈਂ ਨੌ ਨਾਮ ਆ ਗਏ, ਗੁਰੂ ਨਾਨਕ ਲਈ ਤਾਂ ਆਏ। ਸਾਰਾ ਪੜ੍ਹਦੇ ਜਾਓ, ਆਪਣਾ ਨਾਮ ਉਹਨਾਂ ਫਿਰ ਅਖੀਰ ਵਿੱਚ ਪ੍ਰਗਟ ਰੱਖਿਆ ਹੈ, ਬਾਹੇ ਗਹੇ ਕੀ ਲਾਜੇ ਅਸ ਗੋਬਿੰਦਾਸ ਤੁਹਾਰ। ਫਿਰ ਉਹਨਾਂ ਤੋਂ ਬਾਅਦ ਭਾਈ ਨੰਦ ਲਾਲ ਦੀ ਰਚਨਾ ਵਿੱਚ ਗੰਜਨਾਮੇ ਵਿੱਚ ਇਹ ਜ਼ਿਕਰ ਮਿਲਦਾ ਹੈ। ਉਹਦੇ ਬਾਅਦ ਫਿਰ ਲੰਬੇਰਾ ਸਮਾਂ ਪੈ ਗਿਆ, ਕੁਝ ਇਤਿਹਾਸਿਕ ਗ੍ਰੰਥਾਂ ਵਿੱਚ ਜ਼ਿਕਰ ਮਿਲੇਗਾ, ਗੁਰਪ੍ਰਤਾਪ ਸੂਰਜ ਗ੍ਰੰਥ ਜਾਂ ਪੰਥ ਪ੍ਰਕਾਸ਼, ਮਹਿਮਾ ਪ੍ਰਕਾਸ਼, ਪ੍ਰਾਚੀਨ ਪੰਥ ਪ੍ਰਕਾਸ਼। ਭਾਈ ਨੰਦ ਲਾਲ ਨੇ ਫਾਰਸੀ ਵਿੱਚ ਗੁਰਾਂ ਦੇ ਨਾਮ ਦੀ ਡੈਫੀਨੇਸ਼ਨ ਲਿਖੀ ਹੈ। ਹਾਏ ਨਾਮੇ ਹਵੀਅਤ ਇਰਤ ਸਾਮਸ਼, ਹਾਦੀਏ ਕੁਨੈਨ ਵਾਰਾਏ ਰਹਿਮਤਸ਼, ਇੱਕ ਤਜ਼ਾਇਸ਼ ਰੌਸ਼ਨੀਏ ਹਰ ਐਨ। ਐ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ, ਤੁਹਾਡੇ ਨਾਮ ਵਿੱਚ ਪਹਿਲਾ ਅੱਖਰ ਹਾਹਾ ਹੈ, ਮੁਕੱਦਸ ਪਾਕ ਪਵਿੱਤਰ ਨਾਮ ਦਾ ਹਾਹਾ। ਇਹ ਉਪਦੇਸ਼ ਦਿੰਦਾ ਹੈ ਵੀ ਜਿਹੜੇ ਤੁਹਾਡੇ ਗੀਤ ਗਾਉਂਦੇ ਨੇ ਉਹਨਾਂ ਨੂੰ ਹੱਕ ਅਤੇ ਸੱਚ ਦਾ ਰਸਤਾ ਦਿਖਾਉਂਦੇ ਹੋ, ਉਹਨਾਂ ਨੂੰ ਸੱਚਾਈ ਦਾ ਰਸਤਾ, ਪਰਮਾਰਥ ਦਾ ਰਸਤਾ, ਵਾਹਿਗੁਰੂ ਦੀ ਪ੍ਰਾਪਤੀ ਦਾ ਰਸਤਾ ਦਰਸਾ ਦਿੰਦੇ ਹੋ। ਹਾਹੇ ਤੋਂ ਬਾਅਦ ਤੁਹਾਡੇ ਨਾਮ ਵਿੱਚ ਰਾਏ ਹੈ, ਰਾਰੇ ਨੂੰ ਕਹਿੰਦੇ ਨੇ ਫਾਰਸੀ ਦੇ ਵਿੱਚ। ਤੁਹਾਡੇ ਨਾਮ ਦਾ ਪਵਿੱਤਰ ਰਾਰਾ ਇਹ ਉਪਦੇਸ਼ ਦਿੰਦਾ ਹੈ, ਤੁਸੀਂ ਆਪਣੇ ਪਿਆਰਿਆਂ ਦੀਆਂ ਅੱਖਾਂ ਨੂੰ, ਜੋ ਵਿਚਾਰ ਰੂਪੀ ਅੱਖਾਂ ਨੇ, ਅਕਾਲ ਪੁਰਖ ਦੇ ਰਸਤਾ ਰੌਸ਼ਨੀ ਨਦਰੇ ਨਿਆਮਤ ਕਰਕੇ ਬਖਸ਼ ਦਿੰਦੇ ਹੋ, ਅਕਾਲੀ ਰਸਤੇ 'ਤੇ ਤੁਸੀਂ ਤੋਰ ਦਿੰਦੇ ਹੋ। दूसरा भाव लेंदे ने राय तो भाव है तुसी अपने प्यारियां दी झोली रहमता नाल भर दिंदे हो। गुरु ग्रंथ साहिब विच आउंदा है ना, सतगुर नौ जेहा को इच्छदा तेहा फल पाए कोए, नानक करता सब किश जानदा जिदू किश गुजा ना होए, बिन बोलिया सब किश जानदा। मंगिया तो दिंदा ही है, बिन बोलिया भी दे जांदा है। तो जैसी किसी की इच्छा है तुसी रहमत कर देंदे हो, झोलियां भर देंदे हो। ये हो गए हाहे ते रारे दे अर्थ। हर दा मतलब वैसे हरियां भरियां करन वाला भी हुंदा है, जो हर जरे विच प्रगट है जोत सरूप परमात्मा, जो दुखां नूं दरिद्र नूं हर लैंदा है। अगे भाई नंद लाल कहिंदे ने काफे फारसीयश गहुरे हक जिला, हो वावे बादी विर दुलमा सा फिजा। भाई नंद लाल कहिंदे महाराज तुहाडे नाम दे विच गग्गा है, हुण ध्यान दिओ। अरबी दे गगे नूं फारसी दा कक्का समझ लिया जांदा है। कहिंदे जिहड़ा गग्गा है ना, ये गौहर है। गौहर, गौहर कहिंदे ने कीमती मोती नूं। तुहाडे नाम दा गग्गा ये उपदेश दिंदा है, तुही सत संतोख दया धर्म वर्गे मोती बख्श दे हो, सिखा नूं महान गुण बख्श दे हो। ते गगे तो बाद उपर होड़ा आउंदा ना, गोबिंद। हुण जिहड़ा होड़ा है ये उपदेश दिंदा है, जिहड़ा तुहाडा नाम गलुए मुबारक तो जपेगा, होड़े वांग उहदी आबरू वधेगी, उहदी वडियाई उच्ची होवेगी, उहदी जय जयकार होवेगी। अगे भाई नंद लाल कहिंदे ने बाए अवध जियायश बाकी बिल हक, वा शमीमे नूने फरुख मजमूनश नियामे जावेदानी नसक। वो महापुरश कहिंदे ने तुहाडे नाम दा बाए, फारसी च बब्बे नूं कहिंदे ने गुरदेव, ये उपदेश दिंदा है तुसी अपने प्यारियां नूं चेतन सत्ता बख्शन वाले हो, तुहाडी रोशनी दे बलबूते ही ये अखां वेंदियां ने, तुहाडी जोत दे बलबूते ही ये दुनिया प्रफुल्लत है, ये दुनिया चलदी है, भाव हर जरे विच तुसी मौजूद हो, जोत सरूप हो। गुरु ग्रंथ साहिब कहिंदे सफल मूरत गुरदेव स्वामी सर्ब कला पर पूरे, नानक गुरपार ब्रह्म परमेसर सदा सदा हजूरे। गुरु शरीर करके नहीं ते जोत करके मौजूद है, किधरे शरीर करके भी प्रगट हो जाता है। जैसी किसी की भावना है हजूर है, वो ना हो तो साड़ी औकात इन्नी की है, नानक ढेरी शार की भी फिर होई शार मुठी पर फुलां दी औकात है साड़ी। हुण अगे टिप्पी आउंदी है गोबिंद, जिहड़ी बब्बे दी टिप्पी है, जिहड़े अरबी फारसी दा ज्ञान रखदे ने उहनां नूं पता है फारसी अरबी विच टिप्पी नहीं हुंदी, नून हुंदा है, नन्ने नूं टिप्पी वजों वरत्या जांदा है। तो भाव इत्थे नून तों असीं टिप्पी लैणा है। महाराज तुहाडे नाम दी जिहड़ी टिप्पी है जां नून है, ये सानू नेकी दा मार्ग दर्शाउंदी है। जिहड़ा तुहाडा नाम जपदा है उहदे कदम नेकी दे रस्ते ते चलदे ने, वो हत्थां नाल गलत कर्म नहीं करदा, कदम उहदे गलत दिशा वल नहीं चलदे। तुहाडे नाम दा जिहड़े अभ्यास करदे ने ਉਹ ਨੇਕਨਾਮੀ ਹੋ ਨਿਬੜਦੇ ਨੇ, ਉਹਨਾਂ ਦੇ ਪਾਪ ਮਿਟ ਜਾਂਦੇ ਨੇ। ਸਾਰਾ ਪ੍ਰਬੰਧ ਨੇਕਨਾਮੀਆਂ ਦਾ, ਬਦਨਾਮੀਆਂ ਦਾ ਤੁਹਾਡੇ ਹੱਥਾਂ ਵਿੱਚ ਹੈ। ਤੁਹਾਡੇ ਹੁਕਮ ਵਿੱਚ ਖੇਡ ਚੱਲਦੀ ਹੈ। ਗੁਰਦੇਵ ਕਰਤਾ ਸਭ ਪਾਪ ਹਰਤਾ, ਗੁਰਦੇਵ ਪਤਤ ਪਵਿੱਤ ਕਰਾ। ਗੁਰੂ ਗ੍ਰੰਥ ਸਾਹਿਬ ਨੇ ਗੁਰੂ ਪਰਮੇਸ਼ਰ ਇੱਕ ਜਾਣਿਆ ਹੈ। ਗੁਰੂ ਇਜ਼ ਦਾ ਕ੍ਰੀਏਟਰ, ਹੀ ਇਜ਼ ਦਾ ਡੂਅਰ, ਨਥਿੰਗ ਇਜ਼ ਬਿਓਂਡ ਗੁਰੂ ਹਰਗੋਬਿੰਦ ਸਾਹਿਬ। ਉਹਦੇ ਹੁਕਮ ਤੋਂ ਕੁਝ ਬਾਹਰ ਨਹੀਂ ਹੈ। ਉਹਦੇ ਹੁਕਮ ਵਿੱਚ ਹੀ ਰੋਗ ਸੋਗ ਨੇ, ਹੁਕਮ ਵਿੱਚ ਹੀ ਖੁਸ਼ੀਆਂ ਖੇੜੇ ਨੇ, ਹੁਕਮ ਵਿੱਚ ਹੀ ਨੇਕ ਕਰਮ ਲੋਕ ਕਰਦੇ ਨੇ, ਬਦ ਕਰਮ ਲੋਕ ਕਰਦੇ ਨੇ। ਉਹ ਪਾਪੀਆਂ ਨੂੰ ਪਵਿੱਤਰ ਕਰਨ ਵਾਲਾ ਹੈ। ਅਖੀਰਲਾ ਅੱਖਰ ਹੈ ਦੱਦਾ, ਦਾਲੇ ਆਖਿਰਸ਼ ਦਾਨਾਏ, ਵਾਤਿਨ ਵਾ ਜ਼ਾਹਰ ਵਾ ਅਸਰਾਰੇ ਗੈਬ ਵਾ ਸ਼ਹੂਦ ਬਰ ਦਿਲ ਸ਼ਬਾਹਰ। ਭਾਈ ਨੰਦ ਲਾਲ ਕਹਿੰਦੇ ਨੇ, ਗੁਰਦੇਵ ਦਾਲੇ ਤੁਹਾਡੇ ਨਾਮ ਦਾ ਦੱਦਾ ਇਹ ਉਪਦੇਸ਼ ਦਿੰਦਾ ਹੈ, ਤੁਸੀਂ ਦਿਲਾਂ ਦਾ ਭੇਦ ਜਾਣਦੇ ਹੋ। ਹੁਣ ਮੈਨੂੰ ਨਹੀਂ ਪਤਾ ਤੁਹਾਡੇ ਮਨ 'ਚ ਕੀ ਚੱਲਦਾ ਹੈ, ਮੇਰੇ ਮਨ 'ਚ ਕੀ ਹੈ, ਤੁਹਾਡੀ ਬਲਾ ਜਾਣੇ, ਕਿਸੇ ਨੂੰ ਕੀ ਪਤਾ ਕਿੱਥੇ ਕੀ ਖੇਡ ਚੱਲਦੀ। ਗੁਰੂ ਕਿਉਂ ਜਾਣਦਾ ਹੈ, ਉਹ ਸਰਗੁਣ ਵੀ ਹੈ ਅਤੇ ਨਿਰਗੁਣ ਵੀ ਹੈ, ਉਹਦੀ ਜੋਤ ਸਾਡੇ ਅੰਦਰ ਪ੍ਰਗਟ ਹੈ। ਦੁਨੀਆ ਦੇ ਗੁਪਤ ਭੇਦਾਂ ਨੂੰ ਜਾਣਦਾ ਹੈ, ਪ੍ਰਗਟ ਭੇਦ ਤਾਂ ਉਹਦੇ ਸਾਵੇਂ ਹੀ ਨੇ। ਕਾਇਨਾਤ ਦੇ ਕਿਸੇ ਵੀ ਕੋਨੇ ਵਿੱਚ ਕੋਈ ਵੀ ਭੇਦ ਹੈ, ਉਹਦੇ ਸਾਵੇਂ ਪ੍ਰਗਟ ਹੈ, ਉਹਦੇ ਤੋਂ ਕੁਝ ਵੀ ਲੁਕਿਆ ਨਹੀਂ ਹੈ। ਗੁਰ ਪੂਰਾ ਭੇਟਿਓ ਬਡਭਾਗੀ ਅੰਤਰਜਾਮੀ, ਸੁਗੜ ਸੁਜਾਣ ਹਾਥ ਦੇ ਰਾਖੇ ਕਰ ਆਪਣੇ ਬਡ ਸਮਰੱਥ ਨਿਮਾਣਿਆ ਕੋ ਮਾਣ। ਉਹ ਅੰਤਰਜਾਮੀ ਹੈ, ਅੰਦਰ ਦੀ ਵਿਧ ਜਾਣਨੇ ਵਾਲਾ ਹੈ। ਹੀ ਨੋਜ਼ ਐਵਰੀਥਿੰਗ, ਜੋ ਕੁਝ ਵੀ ਤੇਰੇ ਅੰਦਰ ਚੱਲਦਾ ਹੈ, ਕਿਸੇ ਵੀ ਕੋਨੇ ਵਿੱਚ ਬਹਿ ਕੇ ਕੁਝ ਵੀ ਸੋਚਦਾ ਹੈ, ਉਹਦੇ ਤੋਂ ਛਿਪਿਆ ਨਹੀਂ ਰਹਿ ਸਕਦਾ, ਉਹਦੇ ਸਾਵੇਂ ਪ੍ਰਗਟ ਹੈ। ਤੋ ਮਹਾਰਾਜ ਕਹਿੰਦੇ ਨੇ, ਆਪਣੇ ਪਿਆਰਿਆਂ ਨੂੰ ਮਾਣ ਬਖਸ਼ਦਾ ਹੈ, ਤੇਰੇ ਜਿਹੜੇ ਗੀਤ ਗਾਉਂਦੇ ਨੇ ਉਹਨਾਂ ਦੇ ਗੀਤ ਦੁਨੀਆ ਗਾਉਂਦੀ ਹੈ। ਭ੍ਰਮ ਪੈ ਬਿਨਸ ਗਏ ਖਿਨ ਪੀਤਰ, ਅੰਧਕਾਰ ਪ੍ਰਗਟੇ ਚਾਨਾਣ। ਜਿਹੜਾ ਤੇਰੇ ਗੀਤ ਗਾਵੇਗਾ ਉਹਦਾ ਭਰਮ ਮਿਟੇਗਾ, ਉਹਦਾ ਭਰਮਣਾ 84 ਲੱਖ ਜੂਨਾਂ ਵਿੱਚ ਮਿਟੇਗਾ। ਸਾਸ ਸਾਸ ਆਰਾਧੇ ਨਾਨਕ, ਸਦਾ ਸਦਾ ਜਾਈਏ ਕੁਰਬਾਨ, ਤੇਰੇ ਤੋਂ ਵਾਰੇ ਜਾਈਏ, ਜਾਂ ਜਿਹੜੇ ਤੈਨੂੰ ਗਾਉਂਦੇ ਨੇ ਉਹਨਾਂ ਤੋਂ ਵਾਰੇ ਜਾਈਏ। ਤੇਰੇ ਨਾਮ ਦਾ ਜਿਹੜੇ ਅਭਿਆਸ ਕਰਦੇ ਨੇ, ਪਰਮਾਰਥ ਦੇ ਰਸਤੇ 'ਤੇ ਚੱਲਣਗੇ, ਕੁਫਰ ਤੋਂ ਦੂਰ ਰਹਿਣਗੇ, ਸੱਚਾਈ ਦੇ ਰਸਤੇ 'ਤੇ ਚੱਲ ਕੇ ਸੱਚ ਨੂੰ ਪਾ ਲੈਂਦੇ ਨੇ। ਮਨ ਦੀ ਝੋਲੀ ਨਾਮ ਨਾਲ, ਤਨ ਦੀ ਝੋਲੀ ਪਦਾਰਥਾਂ ਨਾਲ ਗੁਰੂ ਹਰਗੋਬਿੰਦ ਭਰ ਦਿੰਦਾ ਹੈ। ਭਾਈ ਨੰਦ ਲਾਲ ਕਹਿੰਦੇ, ਜਿਹੜਾ ਉਹਦੇ ਗੀਤ ਗਾਵੇਗਾ ਉਹਨੂੰ ਨਾਮ ਦਾ ਖਜ਼ਾਨਾ ਵੀ ਮਿਲੇਗਾ, ਤਾਂ ਕਿ ਉਹਦਾ ਪ੍ਰਲੋਕ ਸਹੁਰੇ ਅਤੇ ਪ੍ਰਤੱਖ ਉਹਦੀ ਝੋਲੀ ਪਦਾਰਥਾਂ ਨਾਲ ਵੀ ਭਰ ਜਾਵੇਗੀ। ਇਹ ਸੰਸਾਰ, ਇਹ ਜੀਵਨ ਮਟੀਰੀਅਲ ਸਹਿਤ ਉਹਦਾ ਸੁੱਖਾਂ ਸਹਿਤ ਬਤੀਤ ਹੋ ਜਾਵੇ। ਗੁਰਦੇਵ ਸਭ ਖਜ਼ਾਨਿਆਂ ਦੇ ਮਾਲਕ ਨੇ, ਖਜ਼ਾਨਾ ਉਹਦੇ ਲਈ ਖੋਲ੍ਹਦੇ ਨੇ ਜਿਹੜਾ ਉਹਨਾਂ ਦੇ ਗੀਤ ਗਾਉਂਦਾ ਹੈ। ਗੁਰੂ ਹਰਗੋਬਿੰਦ ਸਾਹਿਬ ਗੁਰੂ ਨਾਨਕ ਦੇ ਤਖਤ ਦੇ ਵਾਰਸ ਬਣੇ, ਗੁਰੂ ਅਰਜਨ ਸਾਹਿਬ ਦੀ ਸ਼ਹੀਦੀ ਤੋਂ ਬਾਅਦ। ਸਾਨੂੰ ਇੱਕ ਹੁਕਮ ਹੈ ਗੁਰਾਂ ਦਾ, ਤੂੰ ਗੁਰ ਪ੍ਰਸਾਦ ਕਰ ਰਾਜ ਜੋਗ। ਸਿੱਖ ਰਾਜਸੀ ਪੱਖ ਵੀ ਰੱਖਦਾ ਹੈ ਅਤੇ ਜੋਗੀ ਵੀ ਹੈ, ਰੱਬ ਨਾਲ ਜੁੜਿਆ ਵੀ ਹੈ। ਤਖਤ ਦੀ ਬਾਤ ਵੀ ਚੱਲਦੀ ਹੈ ਅਤੇ ਦੂਸਰੀ ਤਰਫ ਪਰਮਾਰਥ ਦੀ ਬਾਤ ਵੀ ਚੱਲਦੀ ਹੈ। ਗੁਰੂ ਅਰਜਨ ਸਾਹਿਬ ਦੀ ਸ਼ਹੀਦੀ ਤੋਂ ਬਾਅਦ ਸਿੱਖਾਂ ਨੂੰ ਇਹ ਗੱਲ ਸਮਝ ਆ ਗਈ, ਪ੍ਰੇਮ ਦੀ ਭਾਸ਼ਾ ਤਖਤ ਦੇ ਨਸ਼ੇ ਵਿੱਚ ਚੂਰ ਹਾਕਮ ਨਹੀਂ ਸਮਝਦਾ, ਸੰਤ ਦੀ ਨਿਰਮਾਣਤਾ ਹਾਕਮ ਨਹੀਂ ਸਮਝਦਾ, ਮਾਲਾ ਦੀ ਪਰਿਭਾਸ਼ਾ ਹੁਕਮਰਾਨ ਨਹੀਂ ਸਮਝਦੇ। ਤੋ ਜਿਹੜੇ ਅਹੰਕਾਰ ਵਿੱਚ ਮੱਤੇ ਲੋਕ ਹੁੰਦੇ ਨੇ, ਕੰਡਿਆਂ ਵੱਤ, ਉਹ ਕੋਮਲ ਜਿੰਦਾਂ ਨੂੰ ਵਿੰਨਦੇ ਨੇ ਅਤੇ ਤੁਹਾਨੂੰ ਕਠੋਰ ਹੋਣਾ ਪੈਂਦਾ ਹੈ, ਫੁੱਲਾਂ ਨੂੰ ਕੰਡੇ ਬਣਨਾ ਪੈਂਦਾ ਹੈ, ਗਊਆਂ ਨੂੰ ਸ਼ੇਰ ਬਣਨਾ ਪੈਂਦਾ ਹੈ, ਇੱਟ ਦਾ ਜਵਾਬ ਪੱਥਰ ਨਾਲ ਦੇਣ ਲਈ ਗੁਰੂ ਹਰਗੋਬਿੰਦ ਸਾਹਿਬ ਨੇ ਮੀਰੀ ਅਤੇ ਪੀਰੀ ਇਕੱਠੀਆਂ ਕੀਤੀਆਂ। ਹਰਿਮੰਦਰ ਕੇਂਦਰ ਸੀ ਪੀਰੀ ਦਾ, ਚਰਨਾਂ ਵੱਲ ਅਕਾਲ ਬੁੰਗਾ ਮੀਰੀ ਦਾ ਕੇਂਦਰ ਸਥਾਪਿਤ ਕੀਤਾ। ਹਰਿਮੰਦਰ ਸਾਹਿਬ ਬਾਣੀ ਪੜ੍ਹੀ ਜਾਂਦੀ ਹੈ, ਗੁਰਦੇਵ ਗੁਰਮਤ ਵਿਚਾਰਾਂ ਬਖਸ਼ਦੇ ਨੇ। ਦੁਪਹਿਰੇ ਅਕਾਲ ਬੁੰਗੇ ਦੇ ਸਾਵੇਂ ਢਾਡੀ ਵਾਰਾਂ ਲੱਗਦੀਆਂ ਨੇ ਅਤੇ ਅਖਾੜਾ ਬਣਿਆ ਜਿੱਥੇ ਸਰੀਰਕ ਕੁਸ਼ਤੀਆਂ ਹੁੰਦੀਆਂ ਨੇ। ਹਰਿਮੰਦਰ ਸਾਹਿਬ ਕੇਂਦਰ ਭਗਤੀ ਦਾ ਹੈ, ਅਕਾਲ ਤਖ਼ਤ ਸ਼ਕਤੀ ਦਾ ਕੇਂਦਰ ਹੈ। ਜਿਹੜੇ ਕਹਿੰਦੇ ਨਾ ਸੰਤ ਕੀ ਅਤੇ ਸਿਆਸਤ ਕੀ, ਉਹਨਾਂ ਨੂੰ ਇੰਨੀ ਸਮਝ ਹੀ ਨਹੀਂ ਹੈ ਵੀ ਇੱਥੇ ਰਾਜ ਯੋਗ ਇਕੱਠਾ ਚੱਲਦਾ ਹੈ। ਅਕਾਲ ਬੁੰਗਾ ਕਦੇ ਵੀ ਹਰਿਮੰਦਰ ਤੋਂ ਜੁਦਾ ਨਹੀਂ ਹੋ ਸਕਦਾ। ਕਈ ਵਾਰ ਇਹ ਆਮ ਹੀ ਤਰਕ ਸਾਧਿਆ ਜਾਂਦਾ, ਜੇ ਕਹਿ ਦਿਉ ਨਾ ਵੀ ਦਸਮ ਬਾਣੀ ਕਲਗੀਧਰ ਨੇ ਲਿਖੀ ਹੈ, ਉਹਦਾ ਕਾਰਨ ਉਹਨਾਂ ਦੱਸਿਆ ਹੈ, ਦਸਮ ਕਥਾ ਭਗਵਤ ਕੀ ਪਾਖਾ ਕਰੀ ਬਣਾਏ, ਅਵਰ ਬਾਸ ਨਾਹੇ ਪ੍ਰਭ ਧਰਮ ਯੁੱਧ ਕੇ ਚਾਏ। ਮੈਂ ਧਰਮ ਯੁੱਧ ਦਾ ਚਾਹ ਪੈਦਾ ਕਰਨਾ ਹੈ, ਬੁੱਝ ਦੇ ਲੋਕਾਂ ਵਿੱਚ ਦਸਮ ਬਾਣੀ ਉਚਾਰੀ ਹੈ। ਆਖਣਗੇ ਕੀ ਗੱਲ, ਗੁਰੂ ਗ੍ਰੰਥ ਸਾਹਿਬ ਅਧੂਰੇ ਨੇ, ਉਹਨਾਂ ਤੋਂ ਧਰਮ ਯੁੱਧ ਦਾ ਚਾਹ ਨਹੀਂ ਪੈਦਾ ਹੁੰਦਾ। ਕੀ ਲੋੜ ਪੈ ਗਈ ਸ਼੍ਰੀ ਆਦਿ ਗ੍ਰੰਥ ਦੇ ਸਾਵੇਂ ਦਸਮ ਗ੍ਰੰਥ ਦੀ, ਅਤੇ ਤਰਕ ਨੂੰ ਤਰਕ ਨਾਲ ਕੱਟਿਆ ਜਾ ਸਕਦਾ ਹੈ। ਗੁਰੂ ਨਾਨਕ ਸਾਹਿਬ ਨੂੰ ਕਿਹੜੀ ਡਾਂਗ ਚੁੱਕਣੀ ਨਹੀਂ ਆਉਂਦੀ, ਗੁਰੂ ਨਾਨਕ ਸਾਹਿਬ ਕਿਹੜੇ ਅਧੂਰੇ ਸਨ, ਕਲਾਧਾਰੀ ਸਨ, ਅਕਾਲ ਸਰੂਪ ਸਨ, ਪਹਿਲੇ ਜਾਮੇ ਹੀ ਕਿਉਂ ਨਾ ਤਲਵਾਰ ਚੁੱਕ ਲਈ, ਜ਼ੁਲਮ ਅਤੇ ਬਾਬਰ ਅੱਖਾਂ ਸਾਹਮਣੇ ਕਰ ਰਿਹਾ ਸੀ। ਪਰ ਪਹਿਲਾ ਮਤਾ ਫਕੀਰੀ ਵਿੱਚ ਇਹ ਹੁੰਦਾ ਹੈ ਵੀ ਪ੍ਰੇਮ ਦੀ ਪਰਿਭਾਸ਼ਾ ਨਾਲ, ਫਕੀਰੀ ਦੀ ਪਰਿਭਾਸ਼ਾ ਨਾਲ ਹੁਕਮਰਾਨਾਂ ਨੂੰ, ਜ਼ਾਲਮਾਂ ਨੂੰ ਸਮਝਾਓ। ਪੰਜ ਜਾਮੇ ਲੱਗ ਗਏ ਸਮਝਾਉਂਦਿਆਂ, ਨਹੀਂ ਸਮਝੇ ਤਲਵਾਰ ਦੀ ਬਾਤ ਚੱਲੀ ਹੈ, ਨਹੀਂ ਸਮਝੇ ਅਕਾਲ ਬੁੰਗਾ ਬਣਾਉਣਾ ਪੈ ਗਿਆ। ਇਹ ਡਿਊਟੀ ਹੈ ਵਾਹਿਗੁਰੂ ਵੱਲੋਂ ਵੀ ਮੈਂ ਪੰਜ ਜਾਮਿਆਂ ਵਿੱਚ ਪੀਰੀ ਦੀ ਗੱਲ ਕਰਾਂਗਾ, ਛੇਵੇਂ ਜਾਮੇ ਮੀਰੀ ਦੀ ਗੱਲ ਕਰਾਂਗਾ, ਸੱਤਵੇਂ ਅੱਠਵੇਂ ਨੌਵੇਂ ਜਾਮੇ ਫਿਰ ਪੀਰੀ ਵਿੱਚ ਵਿਚਰਾਂਗਾ ਅਤੇ ਦਸਵੇਂ ਜਾਮੇ ਮੀਰੀ ਵਿੱਚ ਵਿਚਰਾਂਗਾ। ਇੱਦਾਂ ਹੀ ਗੁਰੂ ਗ੍ਰੰਥ ਸਾਹਿਬ ਦੀ ਡਿਊਟੀ ਵਾਹਿਗੁਰੂ ਨੇ ਲਾਈ ਹੈ ਪ੍ਰੇਮ ਰਸ ਦੀ, ਦਸਮ ਬਾਣੀ ਦੀ ਡਿਊਟੀ ਬੀ ਰਸ ਦੀ ਹੈ, ਹਰਿਮੰਦਰ ਦੀ ਡਿਊਟੀ ਭਗਤੀ ਦੀ ਹੈ, ਅਕਾਲ ਬੁੰਗੇ ਦੀ ਡਿਊਟੀ ਸ਼ਕਤੀ ਦੀ ਹੈ। ਗੁਰੂ ਗ੍ਰੰਥ ਸਾਹਿਬ ਅਧੂਰੇ ਨਹੀਂ, ਪਰ ਡਿਊਟੀਆਂ ਨੇ ਵਾਹਿਗੁਰੂ ਵੱਲੋਂ ਲਾਈਆਂ ਹੋਈਆਂ। ਗੁਰੂ ਨਾਨਕ ਸਾਹਿਬ ਅਧੂਰੇ ਨਹੀਂ ਸਨ, ਗਿਆਨ ਖੜਗੀ ਵਰਤਦੇ ਰਹੇ, ਲੋਹ ਖੜਗ ਨਹੀਂ ਵਰਤੀ ਉਹਨਾਂ, ਕਿਉਂਕਿ ਉਹਨਾਂ ਨੂੰ ਪਤਾ ਹੈ ਮੈਂ ਛੇਵੇਂ ਜਾਮੇ ਵਿੱਚ ਤਲਵਾਰ ਉਠਾਉਣੀ ਹੈ। ਅਧਿਆਤਮਿਕਤਾ ਦੇ ਸਾਵੇਂ ਮਹਾਰਾਜ ਨੇ ਸਰੀਰਕ ਬਲ ਦੀ ਬਾਤ ਪਾਈ। ਜਿੱਦਾਂ ਦਿੱਲੀ ਦਾ ਤਖ਼ਤ ਝਗੜੇ ਨਿਬੇੜਦਾ ਹੈ, ਅਕਾਲ ਬੁੰਗੇ ਅੱਗੇ ਝਗੜੇ ਨਿਬੜਨ ਲੱਗ ਪਏ। ਦਿੱਲੀ ਦੇ ਬਾਦਸ਼ਾਹ ਨੂੰ ਲੋਕ ਚੱਕਰਪੱਤ ਬਾਦਸ਼ਾਹ ਕਹਿ ਦਿੰਦੇ ਨੇ, ਗੁਰੂ ਹਰਗੋਬਿੰਦ ਨੂੰ ਲੋਕ ਸੱਚਾ ਪਾਤਸ਼ਾਹ ਕਹਿਣ ਲੱਗ ਪਏ। ਗੁਰਾਂ ਐਲਾਨ ਕੀਤਾ ਮੈਂ ਚੰਗੇ ਸ਼ਸਤਰ ਚੰਗੇ ਘੋੜੇ ਚਾਹੁੰਦਾ ਹਾਂ, ਮੇਰੀ ਨਦਰੇ ਨਿਆਮਤ ਚਾਹੀਦੀ ਹੈ, ਜਿੱਥੇ ਅੱਗੇ ਮਖਮਲੀ ਸ਼ਮਿਆਨੇ ਚੰਗੇ ਬਸਤਰ ਰਸਤਾਂ ਬਸਤਾਂ ਲੈ ਕੇ ਆਉਂਦੇ ਰਹੇ ਹੋ, ਤੁਹਾਡੇ 'ਤੇ ਮੇਰੀ ਖੁਸ਼ੀ ਰਹੀ ਹੈ। ਜਿਹੜਾ ਚੰਗੇ ਘੋੜੇ ਆਪਣੇ ਗਾਂਡੀਵ ਸਰੀਰ ਸਮਰਪਿਤ ਕਰੇਗਾ, ਚੰਗੇ ਹਥਿਆਰ ਲੈ ਕੇ ਆਵੇਗਾ, ਮੇਰੀ ਖਾਸ ਵਿਸ਼ੇਸ਼ ਖੁਸ਼ੀ ਹੋਵੇਗੀ। ਗਾਂਡੀਵ ਸੂਰੇ ਆਪਣਾ ਆਪ ਸਮਰਪਿਤ ਕਰਨ ਲੱਗ ਪਏ, ਨਗਾਰੇ ਵੱਜਣ ਲੱਗੇ, ਬੁਜ਼ਦਿਲ ਕੰਬਣ ਲੱਗੇ, ਮਰਦ ਗੱਜਣ ਲੱਗੇ ਢਾਡੀ ਸਿੰਘਾਂ ਨੇ। ਜੰਮਿਆ ਹੋਇਆ ਲਹੂ ਨਾੜਾਂ 'ਚੋਂ ਪਿਘਲਾ ਦਿੱਤਾ, ਐਸੀਆਂ ਵਾਰਾਂ ਗਾਈਆਂ ਨੇ। ਇਉਂ ਜਾਪਣ ਲੱਗ ਪਿਆ ਮੁਰਝਾਇਆ ਹੋਇਆ ਭਾਰਤ ਵਰਸ਼ ਪ੍ਰਫੁੱਲਤ ਹੋ ਰਿਹਾ ਹੈ। ਇਹ ਜੈ ਜੈਕਾਰ ਇਹ ਸਿੱਖ ਫੌਜ ਦੀ ਬਾਤ ਜਦੋਂ ਦਿੱਲੀ ਪੱਤ ਜਹਾਂਗੀਰ ਤੱਕ ਪਹੁੰਚੀ ਹੈ ਨਾ, ਅਤੇ ਚੰਦੂ ਵਰਗਿਆਂ ਕੰਨ ਭਰੇ ਨੇ ਜਹਾਂਗੀਰ ਦੇ, ਗੁਰਪ੍ਰਤਾਪ ਸੂਰਜ ਗ੍ਰੰਥ ਦੇ ਬੋਲ ਨੇ, ਤਜਿਓ ਫਕੀਰੀ ਕੋ ਬਹੁ ਬੇਸ, ਸਮਤਾ ਚਾਹਤ ਸ਼ਾਹੂ ਵਿਸ਼ੇਸ਼, ਸੰਗ ਚੰਮੂ ਹਿਤ ਜੰਗ ਕਰਨ ਕੇ, ਰੱਖਤ ਦਿਨ ਪ੍ਰਤ ਸੁਭਟ ਬਰਨ ਕੇ। ਐ ਬਾਦਸ਼ਾਹ ਜਹਾਂਗੀਰ, ਫਕੀਰੀ ਛੱਡ ਦਿੱਤੀ ਹੈ ਗੁਰੂ ਨਾਨਕ ਦੇ ਤਖ਼ਤ ਦੇ ਵਾਰਸ ਗੁਰੂ ਹਰਗੋਬਿੰਦ ਨੇ, ਤੁਹਾਡੀ ਬਰਾਬਰਤਾ ਕਰਨ ਲੱਗ ਪਿਆ ਹੈ, ਤੁਹਾਡੇ ਵਾਂਗੂੰ ਫੌਜ ਰੱਖਦਾ ਹੈ, ਤੁਹਾਡੇ ਵਾਂਗੂੰ ਤਖ਼ਤ 'ਤੇ ਬਹਿੰਦਾ ਹੈ, ਤੁਹਾਡੇ ਦਿੱਲੀ ਦੇ ਤਖ਼ਤ ਨਾਲੋਂ ਉੱਚਾ ਤਖ਼ਤ ਹੈ, ਤੁਸੀਂ ਪਾਤਸ਼ਾਹ ਖਵਾਉਂਦੇ ਹੋ, ਸੱਚਾ ਪਾਤਸ਼ਾਹ ਖਵਾਉਂਦਾ ਹੈ। ਸਿੱਖ ਫੌਜ ਤਿਆਰ ਹੋ ਰਹੀ ਹੈ ਕਿਧਰੇ ਆਪਣੇ ਪਿਤਾ ਗੁਰੂ ਅਰਜਨ ਸਾਹਿਬ ਦਾ ਬਦਲਾ ਲੈਣ, ਦਿੱਲੀ ਲਾਹੌਰ ਵੱਲ ਨੂੰ ਵਹੀਰ ਘੱਤ ਕੇ ਨਾ ਤੁਰ ਪਵੇ। ਬੰਦੋਬਸਤ ਕਰ ਲਈਏ ਪਹਿਲਾਂ ਹੀ ਗੁਰੂ ਹਰਗੋਬਿੰਦ ਦਾ। ਰਾਜੇ ਕੰਨਾਂ ਦੇ ਕੱਚੇ ਹੁੰਦੇ ਨੇ। ਜਹਾਂਗੀਰ ਨੇ ਵਜ਼ੀਰ ਖਾਂ ਨੂੰ, ਕਿੰਚ ਬੇਗ ਨੂੰ ਅੰਮ੍ਰਿਤਸਰ ਭੇਜਿਆ ਵੀ ਆਹ ਭੇਟਾਵਾਂ ਲੈ ਜਾਓ, ਗੁਰੂ ਹਰਗੋਬਿੰਦ ਸਾਹਿਬ ਦੇ ਚਰਨਾਂ ਵਿੱਚ ਰੱਖੋ ਅਤੇ ਮੇਰੇ ਵੱਲੋਂ ਬੇਨਤੀ ਕਰੋ ਵੀ ਦਿੱਲੀ ਆ ਕੇ ਦਰਸ਼ਨ ਦੇਣ। ਨੀਤੀਵਾਨ ਹੈ ਨਾ ਬਾਦਸ਼ਾਹ। ਇੱਦਾਂ ਹੀ ਗੁਰੂ ਅਰਜਨ ਸਾਹਿਬ ਨੂੰ ਪਹਿਲਾਂ ਸੱਦਾ ਗਿਆ ਸੀ, ਉਹ ਨਹੀਂ ਮੁੜੇ, ਸ਼ਹੀਦ ਕਰ ਦਿੱਤੇ ਗਏ। ਵਜ਼ੀਰ ਖਾਂ ਬਾਰੇ ਸਮਝ ਲਿਓ, ਨਾ ਮੁਰਾਦ ਬਿਮਾਰੀ ਦਾ ਸ਼ਿਕਾਰ ਸੀ, ਸੁਖਮਣੀ ਦੀ ਕੀਰਤੀ ਇਹਦੇ ਕੰਨਾਂ ਵਿੱਚ ਪਈ, ਅਭਿਆਸੀ ਹੋਇਆ, ਇਹਦਾ ਰੋਗ ਮਿਟ ਗਿਆ। ਕਈ ਦੁਨੀਆਂ 'ਤੇ ਰੋਗ ਹੁੰਦੇ ਨੇ ਜਿਨ੍ਹਾਂ ਦਾ ਇਲਾਜ, ਉਦੋਂ ਕੋਹੜ ਦੀ ਬਿਮਾਰੀ ਦਾ ਇਲਾਜ ਨਹੀਂ ਸੀ, ਜਿਹਨੂੰ ਤੁਸੀਂ ਅੱਜ ਕੱਲ੍ਹ ਹੈਂਸਨ ਡਿਜ਼ੀਜ਼ ਕਹਿੰਦੇ ਹੋ। ਅੱਜ ਕੱਲ੍ਹ ਤਾਂ ਐਂਟੀਬਾਇਓਟਿਕਸ ਨਾਲ ਠੀਕ ਹੋ ਜਾਂਦੇ ਨੇ, ਪਰ ਗੁਰੂ ਦੀ ਅਸਮਤ ਕੁਝ ਐਸੀ ਹੈ। ਰੋਗ ਸੋਗ ਸਭ ਦੁੱਖ ਬਿਨਾਸੇ ਸਤਿਗੁਰ ਕੀ ਸਰੜਾਈ। ਜਦੋਂ ਮੈਡੀਕਲ ਲਾਈਨ ਬਾਹਾਂ ਖੜੀਆਂ ਕਰ ਦੇਵੇ ਨਾ ਵੀ ਸਾਥੋਂ ਤੇਰਾ ਇਲਾਜ ਨਹੀਂ ਆਉਣਾ, ਇਹ ਬਿਮਾਰੀ ਬੜੀ ਭੈੜੀ ਹੈ, ਉਦੋਂ ਗੁਰੂ ਨਾਨਕ ਗੁਰੂ ਰਾਮਦਾਸ ਦੇ ਚਰਨਾਂ ਵਿੱਚ ਆਈ, ਸਾਰੇ ਹੀ ਰੋਗ ਸੋਗ ਡਿਪਰੈਸ਼ਨ ਮਿਟਾ ਦਿੰਦਾ ਹੈ, ਦੂਰ ਕਰ ਦਿੰਦਾ ਹੈ। ਤੁਸੀਂ ਰੋਜ਼ ਤੇ ਪੜ੍ਹਦੇ ਹੋ, ਸੱਚੇ ਸਤਿਗੁਰੂ ਦਾ ਤਾਰਾ ਦਰਸ਼ਨ ਦੇਖ, ਸਗਲ ਦੁੱਖ ਨਾਸਹਿ ਹੈ ਚਰਨ ਕਮਲ ਬਲਿਹਾਰਾ। ਉਹਦਾ ਨਾਮ ਸੁਣੋ, ਉਹਦਾ ਨਾਮ ਗਾਓ, ਉਹਦੇ ਦਰਸ਼ਨ ਕਰ ਲਓ, ਸਾਰੇ ਹੀ ਦੁੱਖ ਮਿਟ ਜਾਂਦੇ ਨੇ। ਖੈਰ, ਵਜ਼ੀਰ ਖਾਂ ਅਤੇ ਕਿੰਚ ਬੇਗ ਅੰਮ੍ਰਿਤਸਰ ਆਏ, ਆ ਕੇ ਸਿੱਖਾਂ ਨੂੰ ਬੇਨਤੀ ਕੀਤੀ ਗੁਰਾਂ ਦੇ ਦਰਸ਼ਨ ਕਰਵਾ ਦਿਓ। ਗੁਰਾਂ ਨੂੰ ਸੁਨੇਹਾ ਮਿਲ ਗਿਆ, ਗੁਰਦੇਵ ਨੇ ਆਖਿਆ ਆਰਾਮ ਕਰਨ, ਦਾਣਾ ਪਾਣੀ ਇਹਨਾਂ ਦੇ ਘੋੜਿਆਂ ਲਈ ਦੇ ਦਿਓ, ਕੱਲ੍ਹ ਨੂੰ ਦਰਬਾਰ ਵਿੱਚ ਦਰਸ਼ਨ ਕਰਨ ਆਉਣ। ਸਵੇਰ ਹੋਈ, ਅਕਾਲ ਬੁੰਗੇ ਗੁਰਾਂ ਦੇ ਦਰਸ਼ਨ ਕਰਨ ਜਾਂਦੇ ਨੇ, ਉੱਥੇ ਰਬਾਬੀ ਰਾਗ ਗਾਇਨ ਕਰਦੇ ਨੇ। ਕਵੀ ਸੰਤੋਖ ਸਿੰਘ ਹੋਣਾ ਉਸ ਸਭਾ ਨੂੰ ਬਿਆਨ ਕੀਤਾ ਹੈ। ਸਭਾ ਸਹਿਤ ਸੁਰਪਤ ਜਨ ਬੈਸੇ, ਗਾਏ ਰਬਾਬੀ ਰਾਗਨ ਤੈਸੇ। ਕਹਿੰਦੇ ਇਉਂ ਲੱਗਦਾ ਹੈ ਇੰਦਰ ਦੇਵ ਦਾ ਦਰਬਾਰ ਹੈ, ਅਤੇ ਜਿਵੇਂ ਇੰਦਰ ਦੇਵ ਤਖ਼ਤ 'ਤੇ ਬੈਠਾ ਹੋਵੇ ਅਤੇ ਇਰਦ ਗਿਰਦ ਉਹਦੇ ਦੇਵੀ ਦੇਵਤੇ ਗੀਤ ਗਾਉਂਦੇ ਹੋਣ। ਇੰਦਰ ਦੇਵ ਦੀ ਸਭਾ ਨਾਲੋਂ ਵੀ ਕਹਿੰਦੇ ਵੱਧ ਕੇ ਸ਼ਾਨ ਹੈ ਗੁਰੂ ਹਰਗੋਬਿੰਦ ਦੇ ਦਰਬਾਰ ਦੀ। ਇੰਦਰਪੁਰੀ ਨੂੰ ਵੀ ਮਾਤ ਪਾਉਂਦਾ ਹੈ ਦਰਬਾਰ, ਗੁਰੂ ਹੈ ਵੀ ਦੇਵਤਿਆਂ ਨਾਲੋਂ ਸਿਰਮੌਰ, ਦੇਵਤੇ ਦੇ ਉਹਦੇ ਕਰਿੰਦੇ ਨੇ। ਗੁਰੂ ਉਹ ਹੈ ਜਿਹਨੇ ਦੇਵਤੇ ਪੈਦਾ ਕੀਤੇ ਨੇ, ਗੁਰ ਜੈਸਾ ਨਾਹੀਂ ਕੋ ਦੇਵ, ਜਿਸ ਮਸਤਕ ਭਾਗ ਸੋ ਲਾਗਾ, ਸੇਵ ਦੇਰ ਇਜ਼ ਨੋ ਡੀਟੀ ਇਕੁਅਲ ਟੂ ਗੁਰੂ ਹਰਗੋਬਿੰਦ। ਕੋਈ ਦੇਵੀ ਦੇਵਤਾ ਉਹਦੇ ਤੁਲ ਤੱਕੜੀ 'ਚ ਨਹੀਂ ਤੁਲ ਸਕਦਾ। ਦਰਬਾਰ ਵਿੱਚ ਕਿੰਚ ਬੇਗ ਅਤੇ ਵਜ਼ੀਰ ਖਾਂ ਹਾਜ਼ਰ ਹੋਏ। ਚਾਹੇ ਤੁਮਾਰੇ ਦਰਸ਼ਨ ਸ਼ਾਹੂ, ਕੇਤਕ ਦਿਨ ਤੇ ਕਰਤ ਉਮਾਹੂ। ਸ਼ਾਹ ਦਿੱਲੀ ਪੱਤ ਜਹਾਂਗੀਰ ਤੁਹਾਡੇ ਦਰਸ਼ਨ ਚਾਹੁੰਦਾ ਹੈ ਬੜੇ ਦਿਨਾਂ ਤੋਂ, ਉਹਦੇ ਮਨ ਵਿੱਚ ਇਹ ਉਮੰਗ ਹੈ, ਮਹਾਰਾਜ ਤੁਸੀਂ ਸਾਡੇ ਨਾਲ ਚੱਲੋ ਅਤੇ ਦਰਸ਼ਨ ਦੇ ਕੇ ਫਿਰ ਆ ਜਾਇਓ। ਹੁਣ ਜਦੋਂ ਇਹ ਬੇਨਤੀ ਕੀਤੀ ਹੈ, ਸਿੱਖਾਂ ਸੇਵਕਾਂ ਵਿੱਚ ਚਰਚਾ ਛਿੜ ਗਈ। ਕੁਝ ਮਸੰਦ ਕਹਿੰਦੇ ਨੇ ਨਹੀਂ ਜਾਣਾ ਚਾਹੀਦਾ, ਜੇ ਉਹਨੂੰ ਸ਼ਰਧਾ ਹੁੰਦੀ ਤਾਂ ਗੁਰੂ ਅਰਜਨ ਸਾਹਿਬ ਨੂੰ ਕਿਉਂ ਸ਼ਹੀਦ ਕਰਦਾ, ਕਿਉਂ ਮੁਰਤਜ਼ਾ ਖਾਨ ਵਰਗੇ ਦੁਸ਼ਟ ਚੰਦੂ ਵਰਗਿਆਂ ਦੇ ਪਿੱਛੇ ਲੱਗਦਾ। ਇਹ ਠੀਕ ਨਹੀਂ ਹੈ ਤੁਹਾਡਾ ਜਾਣਾ। ਬਾਬਾ ਬੁੱਢਾ ਜੀ ਭਾਈ ਗੁਰਦਾਸ ਪੂਰਨ ਮਹਾਂਪੁਰਸ਼ ਨੇ, ਕਹਿੰਦੇ ਮਹਾਰਾਜ ਦਿੱਲੀ ਜਾਣਾ ਚਾਹੀਦਾ ਹੈ, ਰਾਹਗੀਰ ਦਾ ਸੱਦਾ ਆਇਆ ਹੈ, ਨਾ ਗਏ ਤੇ ਆਖਣਗੇ ਭੈਭੀਤ ਹੋ ਗਏ। ਰਹੀ ਗੱਲ ਗੁਰੂ ਅਰਜਨ ਸਾਹਿਬ ਦੀ, ਉਹ ਅਕਾਲ ਸਰੂਪ ਸਨ, ਕੌਣ ਹੈ ਉਹਨਾਂ ਨੂੰ ਸ਼ਹੀਦ ਕਰ ਸਕੇ। ਅਵਤਾਰਾਂ ਦੇ ਆਪਣੇ ਮਨ ਵਿੱਚ ਜਿਹੜੀ ਚਿਤਵਨੀ ਹੋਵੇ ਨਾ, ਮਰਜ਼ੀ ਨਾਲ ਆਉਂਦੇ ਨੇ, ਮਰਜ਼ੀ ਨਾਲ ਜਾਂਦੇ ਨੇ, ਉਹ ਕਰਮਗਤ ਦੇ ਵੱਜੇ ਨਹੀਂ ਹੁੰਦੇ। ਇਹ ਤਾਂ ਗੁਰੂ ਅਰਜਨ ਸਾਹਿਬ ਦੀ ਨਦਰ ਕੁਝ ਐਸੀ ਹੋਣੀ ਸੀ ਸਿੱਖ ਜਗਤ 'ਤੇ, ਲੋਕ ਰੁੱਖਾਂ ਨੂੰ ਹਰਾ ਕਰਨ ਲਈ ਪਾਣੀ ਨਾਲ ਸਿੰਚਦੇ ਨੇ। ਗੁਰੂ ਅਰਜਨ ਨੇ ਸਿੱਖੀ ਦਾ ਬੂਟਾ ਹਰਾ ਕਰਨ ਲਈ ਆਪਣਾ ਲਹੂ ਪਾਇਆ ਹੈ ਤਾਂ ਕਿ ਕਦੇ ਵੀ ਸੁੱਕੇ ਨਾ। ਸਾਨੂੰ ਮਹਾਰਾਜ ਤੁਹਾਡੀ ਅਜ਼ਮਤ 'ਤੇ ਮਾਣ ਹੈ। ਮਹਾਂ ਪ੍ਰਤਾਪ ਵੰਤ ਰਣਧੀਰ, ਇਨਕੀ ਸਮਨ ਹੈ ਅਪਰ ਸਰੀਰ, ਤੁਹਾਡੇ ਤੁਲ ਇਸ ਰੂਹੇ ਜ਼ਮੀਨ 'ਤੇ ਕੌਣ ਹੈ ਜਿਹੜਾ ਤੁਹਾਨੂੰ ਮਿਟਾ ਸਕੇ। ਤੁਹਾਡੀ ਆਪਣੀ ਮਰਜ਼ੀ ਹੈ। ਸਰਬ ਕਲਾ ਸਮਰੱਥ ਪ੍ਰਭ ਪੂਰੇ ਗੁਰਦੇਵ, ਤੁਸੀਂ ਕਲਾ ਵਿੱਚ ਸਮਰੱਥ ਹੋ। ਇੱਕ ਇੰਗਲਿਸ਼ ਦਾ ਡਾਕਟਰ ਕਹਿੰਦਾ ਹੈ, ਗੁਰੂ ਇਜ਼ ਓਮਨੀਪੋਟੈਂਟ ਪੋਜੈਸਿੰਗ ਆਲ ਪਾਵਰਸ। ਇੱਦਾਂ ਦਾ ਭਾਂਡਾ ਹੈ ਜਿਹਦੇ 'ਚੋਂ ਕਰਾਮਾਤ ਡੁੱਲ ਡੁੱਲ ਪੈਂਦੀ ਹੈ, ਉਛਲ ਉਛਲ ਪੈਂਦੀ ਹੈ। ਇੰਨੀ ਅਜ਼ਮਤ ਦਾ ਮਾਲਕ ਹੈ। ਚਲੋ, ਮਾਤਾ ਗੰਗਾ ਜੀ ਨਾਲ ਵੀ ਵਿਚਾਰ ਹੁੰਦੀ ਹੈ। ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਦਿੱਲੀ ਨੂੰ ਜਾਣ ਦੀ ਤਿਆਰੀ ਕਰਦੇ ਨੇ। ਮੰਜ਼ਲਾਂ ਮਾਰਦੇ ਹੋਏ ਦਿੱਲੀ ਪਹੁੰਚੇ। ਇਸ ਪੁਰ ਮਹਿ ਮਜਨੂੰ ਅਸਥਾਨ, ਅਵਲੋਕਨ ਰਮਣੀਕ ਮਹਾਨ। ਮਜਨੂੰ ਦਾ ਟਿੱਲਾ ਪਵਿੱਤਰ ਸਥਾਨ ਹੈ ਦਿੱਲੀ ਦੇ ਵਿੱਚ, ਬੜਾ ਰਮਣੀਕ ਸਥਾਨ ਸੀ। ਆ ਮਜਨੂੰ ਲੈਲਾ ਵਾਲਾ ਆਸ਼ਕ ਪੱਠਾ ਨਹੀਂ, ਗੁਰੂ ਨਾਨਕ ਸਾਹਿਬ ਦਾ ਸੇਵਕ ਹੋਇਆ, ਜੇ ਧਿਆਨ ਰੱਖਿਓ। ਔਰ ਉਹ ਮੁਕੱਦਸ ਜਗ੍ਹਾ ਹੈ ਜਿੱਥੇ ਇਬਰਾਹਿਮ ਲੋਧੀ ਦਿੱਲੀ ਪੱਤ ਜੋ ਸੀ ਉਹਦੇ ਦਰ 'ਤੇ ਨਾ ਇੱਕ ਨੌਕਰੀ ਕਰਦਾ ਸੀਗਾ ਕੋਈ ਸ਼ਖਸ, ਉਹਦਾ ਹਾਥੀ ਮੋਇਆ। ਉਹ ਕੀਰਨੇ ਪਾ ਰਿਹਾ ਸੀ। ਗੁਰੂ ਨਾਨਕ ਸਾਹਿਬ ਨੇ ਗਿਆਨ ਦੀ ਦ੍ਰਿਸ਼ਟੀ ਨਾਲ ਵੇਖਿਆ, ਕੁਝ ਗਿਆਨ ਦੀਆਂ ਗੱਲਾਂ ਕੀਤੀਆਂ। ਉਹਨੇ ਪਤਾ ਕੀ ਮਿਹਣਾ ਮਾਰਿਆ, ਮਹਾਵਤ ਸੀ। ਉਹ ਕਹਿੰਦਾ, ਫਕੀਰ ਜੀ, ਮੇਰੇ ਛੋਟੇ ਛੋਟੇ ਬੱਚੇ ਨੇ, ਹਾਥੀ ਮੋਇਆ ਹੈ, ਕੋਈ ਕਮੀ ਨਹੀਂ ਇਬਰਾਹਿਮ ਨੂੰ ਹਾਥੀਆਂ ਦੀ। ਕਿਸੇ ਹੋਰ ਮਹਾਵਤ ਨੂੰ ਆਖੇਗਾ ਹਾਥੀ ਲਿਆਓ ਅਸਵਾਰੀ ਲਈ, ਮੇਰੀ ਰੋਜ਼ੀ ਜਾਂਦੀ ਰਹੀ ਹੈ ਅਤੇ ਗਿਆਨ ਮੇਰੇ ਬੱਚਿਆਂ ਦੀ ਭੁੱਖ ਨਹੀਂ ਮਿਟਾ ਸਕਦਾ। ਇਹ ਉਹ ਧਿਆਨ ਦਿਓ ਜਿਹੜੇ ਕਹਿੰਦੇ ਗਿਆਨ ਨਾਲ ਗੁਰੂ ਨੇ ਜਿੱਤ ਲਿਆ। ਕੋਈ ਨਹੀਂ ਗਿਆਨ ਕਿਉਂ ਨੂੰ ਮੰਨਦਾ, ਅਤੇ ਗਿਆਨ ਤਾਂ ਬਹੁਤ ਪਿੱਛੇ ਹੈ। ਸਿੱਧਾਂ ਨੇ ਕਦੇ ਵੀ ਗਿਆਨ ਵਿੱਚ ਬਾਤ ਨਹੀਂ ਪਾਈ, ਜਿੰਨਾ ਚਿਰ ਰੀਠੇ ਮਿੱਠੇ ਨਹੀਂ ਕੀਤੇ ਗੁਰੂ ਨਾਨਕ ਨੇ, ਜਿੰਨਾ ਚਿਰ ਗੋਰਖ ਮਤੇ ਦੀ ਧਰਤੀ ਨਾਨਕ ਮਤਾ ਨਹੀਂ ਬੋਲ ਉੱਠੀ, ਉਹਨਾਂ ਚਿਰ ਚਰਚਾ ਕੀਤੀ ਨਹੀਂ ਗੋਰਖ ਹੋਣਾ। ਗੁਰੂ ਨਾਨਕ ਨਾ ਕਹਿੰਦੇ, ਉਹ ਤੂੰ ਕੱਲ ਦਾ ਸ਼ੁਕਰਾ ਹੈ, ਇੱਥੇ ਪ੍ਰਣਾਯਾਮ ਕਰਕੇ ਸੈਂਕੜੇ ਵਰਿਆਂ ਦੀ ਉਮਰ ਹੈ ਸਾਡੀ, ਤੇਥੋਂ ਗਿਆਨ ਲਈਏ ਬਾਲਿਆ। ਜਦੋਂ ਸਮਝ ਪੈ ਗਈ ਵੀ ਤਿੰਨਾਂ ਲੋਕਾਂ ਦਾ ਖਸਮ ਹੈ, ਮਾਮੂਲੀ ਸ਼ੁਕਰਾ ਨਹੀਂ ਹੈ, ਖੁਦ ਖੁਦਾ ਗੁਰੂ ਨਾਨਕ ਨੇ, ਜਦੋਂ ਸਮਝ ਪੈ ਗਈ ਵੀ ਜ਼ਹਿਰ ਵਰਗੇ ਰੀਠੇ ਮਿੱਠੇ ਕਰ ਦਿੱਤੇ ਨੇ, ਫਿਰ ਨੱਕ ਰਗੜ ਕੇ ਆਖਿਆ ਸੀ, ਤੂੰ ਬਾਲਾ ਨਹੀਂ ਹੈ, ਬਾਪੂ ਹੈ, ਗਿਆਨ ਬਖਸ਼। ਤੋਂ ਪਹਿਲਾਂ ਕਰਾਮਾਤ ਹੈ, ਗਿਆਨ ਬਾਧਾ ਹੈ। ਜੇ ਗਿਆਨ ਦੀ ਭਾਸ਼ਾ ਸਮਝ ਆਉਂਦੀ ਹੁੰਦੀ ਤਾਂ ਜਹਾਂਗੀਰ ਸਮਝ ਜਾਂਦਾ। ਗੁਰੂ ਅਰਜਨ ਸਾਹਿਬ ਨੇ ਬੜਾ ਸਮਝਾਇਆ। ਤੱਤੀ ਤਵੀ ਬਾਇਆ ਅਗਲੇ ਨੇ, ਕਦੇ ਉਹ ਪੜ੍ਹੋ ਖਾਓ ਤੁਸਕੇ ਜਹਾਂਗੀਰੀ, ਪਤਾ ਕਿੱਦਾਂ ਦੀ ਭੱਦੀ ਭਾਸ਼ਾ ਵਰਤਦਾ। ਫਰਮੂਦਮ ਕੇਊਰਾ ਬਾਸਿਆਸ ਤੋਂ ਯਸਾ ਰਸਾਨੰਦ, ਮੈਂ ਫੁਰਮਾਨ ਜਾਰੀ ਕੀਤਾ ਅਰਜਨ ਨਾਮੇ ਹਿੰਦੂ ਫਕੀਰ ਦਾ ਕਤਲ ਕੀਤਾ ਜਾਵੇ, ਅਤੇ ਕਤਲ ਵੀ ਸਿਆਸਤ ਬਾ ਯਾਸਾ ਦੇ ਤਹਿਤ ਇਹਦੇ ਲਹੂ ਦਾ ਕਤਰਾ ਕਤਰਾ ਸਾੜ ਕੇ ਮਾਰਿਆ ਜਾਵੇ। ਕਿਉਂ ਨਾ ਗਿਆਨ ਦੀ ਬਾਤ ਚੱਲੀ? ਉਹ ਭਾਈ ਜੀ, ਗਿਆਨ ਕੋਮਲ ਹਿਰਦਿਆਂ 'ਤੇ ਅਸਰ ਕਰਦਾ ਹੈ, ਪੱਥਰਾਂ 'ਤੇ ਨਹੀਂ। ਬੰਜਰ ਧਰਤੀ 'ਤੇ ਵਰਖਾ ਦਾ ਅਸਰ ਨਹੀਂ ਹੁੰਦਾ। ਅਤੇ ਬਿਮਾਰੀ ਇਹ ਹੈ, ਸਾਡੇ ਪ੍ਰਚਾਰਕਾਂ ਨੂੰ ਵੀ ਅਸੀਂ ਆਖਾਂਗੇ, ਲੈ ਗੁਰੂ ਨੂੰ ਗਿਆਨ ਸੀ, ਉਹਨਾਂ ਕਿਤੇ ਸਾਨੂੰ ਵੀ ਹੈ, ਅਤੇ ਲੋਕ ਸਾਨੂੰ ਗੁਰੂ ਸਮਝ ਲੈਣ। ਸਾਡੇ ਪੱਲੇ ਕਰਾਮਾਤ ਨਹੀਂ ਤਾਂ ਸ਼ਾਇਦ ਗੁਰੂ ਵੀ ਸਾਡੇ ਵਰਗਾ ਖਾਲੀ ਭਾਂਡਾ ਹੋਵੇਗਾ। ਉਹ ਇੱਕ ਚਿਮਟਿਆਂ ਜਿਹਾ ਵਾਲਾ ਪਿੱਛੇ ਜੇ ਕਹਿਣ ਲੱਗ ਪਿਆ ਸੀ ਨਾ, ਉਹ ਕਹਿੰਦਾ ਕਿਹੜੀ ਗੱਲ ਹੈ, ਗੁਰੂ ਨਾਨਕ ਗੁਰੂ ਤੇਗ ਬਹਾਦਰ ਨੇ ਵੀ ਪ੍ਰਚਾਰ ਕੀਤਾ, ਅਸੀਂ ਵੀ ਪ੍ਰਚਾਰ ਕਰਦੇ ਹੁਣ, ਇੱਕ ਮਾਮੂਲੀ ਚਮ ਦਾ ਲਿਫਾਫਾ ਗੁਰੂ ਨਾਨਕ ਬਣ ਜਾਵੇ, ਕੋਈ ਸਕੂਲ ਦਾ ਟੀਚਰ ਗੁਰੂ ਨਾਨਕ ਬਣ ਜਾਵੇ, ਕਦੇ ਪੜ੍ਹਿਓ ਧਿਆਨ ਨਾਲ, ਸਭ ਤੋਂ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ, ਦਾ ਗ੍ਰੇਟੈਸਟ ਆਫ ਆਲ ਇਜ਼ ਗੁਰੂ ਨਾਨਕ, ਉਹਦੇ ਵਰਗਾ ਨਾ ਕੋਈ ਹੋਇਆ ਹੈ ਨਾ ਹੋਣਾ ਹੈ। ਸਾਡੇ ਵਰਗੇ ਪ੍ਰਚਾਰਕ ਅਤੇ ਬੁਲਬਲੇ ਵਰਗੀ ਔਕਾਤ ਰੱਖਦੇ ਨੇ, ਬਾਪੂ ਨਾਨਕ ਸਾਗਰ ਹੈ। ਇਸ ਗੱਲ ਨੂੰ ਧਿਆਨ ਨਾਲ ਸਮਝ ਲਿਓ, ਜਿੰਨੀ ਮਰਜ਼ੀ ਕਿਸੇ ਦੀ ਫੈਨ ਫੋਲੋਇੰਗ ਹੋਵੇ, ਤੋ ਇਹ ਗਿਣਤੀਆਂ ਮਿਣਤੀਆਂ ਲਿਫਾਫਿਆਂ ਦੀਆਂ ਵਧਣ ਨਾਲ ਕੋਈ ਗੁਰੂ ਦੇ ਤੁੱਲ ਨਹੀਂ ਹੋ ਜਾਂਦਾ, ਉਹਦੀ ਹਸਤੀ ਬੁਲੰਦ ਹੈ। ਕਰਾਮਾਤ ਪਹਿਲਾਂ, ਗਿਆਨ ਬਾਅਦਾਂ, ਸਿੱਧਾ ਹੋ ਗਿਆ ਉਹ ਕਹਿੰਦਾ ਫਕੀਰਾ ਜੇ ਹਾਥੀ ਜ਼ਿੰਦਾ ਕਰ ਸਕਦਾ ਹੈ ਦੱਸ, ਗਿਆਨ ਦੀਆਂ ਬਾਤਾਂ ਮੈਂ ਬੜੀਆਂ ਸੁਣੀਆਂ ਨੇ। ਬਾਪੂ ਨੂੰ ਦਇਆ ਆ ਗਈ, ਦਰਵੇ ਧਿਰਦੇ ਵਾਲਾ ਹੈ ਨਾ, ਨਦਰ ਪਾਈ ਅਤੇ ਹਾਥੀ ਜ਼ਿੰਦਾ ਹੋ ਗਿਆ। ਇਹਨੂੰ ਗੁਰੂ ਗ੍ਰੰਥ ਸਾਹਿਬ ਕੀ ਕਹਿੰਦੇ ਨੇ, ਸਤਿਗੁਰ ਮੇਰਾ ਸਰਬ ਪ੍ਰਤਪਾਲਾ ਹੈ, ਸਤਿਗੁਰ ਮੇਰਾ ਮਾਰ ਜਿਵਾਲਾ, ਮਾਈ ਟਰੂ ਗੁਰੂ ਕਿਲਸ ਐਂਡ ਰਿਵਾਈਵਸ, ਗੁਰੂ ਚਾਹਵੇ ਅਤੇ ਹੱਸਦਾ ਨੱਚਦਾ ਸਰੀਰ ਮੁੱਠੀ ਪਰ ਫੁੱਲ ਬਣ ਜਾਵੇ, ਗੁਰੂ ਚਾਹਵੇ ਅਤੇ ਮੋਇਆ ਜ਼ਿੰਦਾ ਹੋ ਜਾਵੇ। ਜੇ ਖੰਡਨ ਕਰਨਾ ਇਸ ਸਾਖੀ ਦਾ ਕੋਈ ਬਾਣੀ 'ਚੋਂ ਕਰੇ, ਜੇ ਕਿਸੇ ਦੇ ਮਨ ਦਾ ਵਲਵਲਾ ਨਹੀਂ ਮੰਨਦਾ ਵੀ ਮੁਰਦਾ ਜ਼ਿੰਦਾ ਹੋ ਸਕਦਾ, ਅਤੇ ਮੈਂ ਮਨ ਦੇ ਵਲਵਲੇ ਨਾਲ ਤਾਂ ਕਥਾ ਕਰਨ ਨੂੰ ਰਿਹਾ, ਵੀ ਤੁਹਾਡਾ ਜੋ ਮਨ ਕਹਿੰਦਾ ਉਹ ਕਥਾ ਕਰਾਂ। ਇੱਥੇ ਕਥਾ ਹੁੰਦੀ ਹੈ ਵਾਹੋ ਵਾਹੋ ਬਾਣੀ, ਨਿਰੰਕਾਰ ਹੈ ਤਿਸ ਜੇ ਵਡਿਆਵਰ ਨਾ ਕੋਈ, ਅਤੇ ਬਾਣੀ ਕਹਿੰਦੀ ਹੈ ਬਾਪੂ ਮੁਰਦੇ ਜ਼ਿੰਦਾ ਕਰਦਾ। ਇਹ ਉਹ ਮਜਨੂੰ ਦਾ ਟਿੱਲਾ ਸਥਾਨ ਸੀ, ਇਬਰਾਹਿਮ ਲੋਧੀ ਫਿਰ ਹੀ ਦਰਸ਼ਨਾਂ ਲਈ ਆਇਆ ਸੀ। ਜੇ ਮਹਾਵਤ ਕਹਿੰਦਾ ਮੈਂ ਗਿਆਨ ਦੀ ਗੱਲ ਸੁਣੀ, ਇੱਥੇ ਇੱਕ ਸੰਤ ਆਏ ਨੇ, ਇਬਰਾਹਿਮ ਨੇ ਕਹਿਣਾ ਸੀ ਕੰਮ ਕਰ ਮਹਾਵਤ, ਇੱਥੇ ਬੜੇ ਬੜੇ ਸੈਯਦ ਕਾਜੀ ਗਿਆਨੀ ਬੈਠੇ ਨੇ ਮੇਰੀ ਸਭਾ, ਮੈਂ ਕੀ ਲੈਣਾ ਹੋਰਾਂ ਗਿਆਨੀਆਂ ਤੋਂ। ਜਦੋਂ ਉਹਨੇ ਦੱਸਿਆ ਨਾ ਐਸੀ ਅਜ਼ਮਤ ਹੈ, ਹਾਥੀ ਜ਼ਿੰਦਾ ਕਰ ਦਿੱਤਾ, ਲਿਲਕੜੀਆਂ ਕੱਢਦਾ ਇਬਰਾਹਿਮ ਚਰਨਾਂ 'ਤੇ ਆਉਣ ਪਿਆ ਸੀ। ਪਹਿਲਾਂ ਕਰਾਮਾਤ ਫਿਰ ਗਿਆਨ, ਸਾਡੇ ਦੁਨਿਆਵੀ ਲੋਕਾਂ ਲਈ ਪਹਿਲਾਂ ਗਿਆਨ ਹੈ ਫਿਰ ਕਿਧਰੇ ਕਰਾਮਾਤ ਮਿਲਦੀ ਹੈ, ਗੁਰੂ ਕਰਾਮਾਤ ਦਾ ਭਾਂਡਾ ਹੈ। ਅਜ਼ਮਤ ਤੋਂ ਬਿਨਾਂ ਕੋਈ ਖੇਡ ਨਹੀਂ ਚੱਲਦੀ ਦੁਨੀਆ 'ਤੇ। ਖੈਰ ਹਜ਼ਾਰਾਂ ਸੰਗਤਾਂ ਮਜਨੂੰ ਦੇ ਟਿੱਲੇ ਗੁਰੂ ਹਰਗੋਬਿੰਦ ਸਾਹਿਬ ਅੱਗੇ ਝੋਲੀ ਅੱਡ ਕੇ ਦਰਸ਼ਨਾਂ ਨੂੰ ਆਉਂਦੀਆਂ ਨੇ, ਮੰਗਤੇ ਆ ਗਏ ਮੰਗਣ। ਕਾਹਦੇ ਲਈ ਆਏ ਨੇ, ਇੱਛ ਪੁੰਨੀ ਜਨ ਕੇਰੀਆ ਲੇ ਸਤਿਗੁਰ ਧੂਰਾ, ਜਨਾਂ ਦੀ ਇੱਛਾ ਗੁਰੂ ਦੇ ਚਰਨਾਂ ਦੀ ਧੂੜੀ ਲੈ ਕੇ ਪੂਰੀ ਹੁੰਦੀ ਹੈ। ਕਿੰਚ ਬੇਗ ਵਜ਼ੀਰ ਖਾਂ ਨੇ ਦੱਸ ਦਿੱਤਾ ਹੈ ਜਹਾਂਗੀਰ ਨੂੰ, ਬਾਦਸ਼ਾਹ ਗੁਰੂ ਹਰਗੋਬਿੰਦ ਸਾਹਿਬ ਆ ਗਏ ਨੇ, ਅਤੇ ਬਾਦਸ਼ਾਹ ਕਹਿੰਦਾ ਬੇਨਤੀ ਕਰੋ ਮੇਰੀ ਮਜਲਿਸ ਵਿੱਚ ਚਰਨ ਪਾਉਣ। ਜਾ ਕੇ ਵਜ਼ੀਰ ਖਾਂ ਨੇ ਗੁਰੂ ਹਰਗੋਬਿੰਦ ਸਾਹਿਬ ਨੂੰ ਬੇਨਤੀ ਕੀਤੀ। ਮਹਾਰਾਜ ਕਹਿੰਦੇ ਵਜ਼ੀਰ ਖਾਂ ਅੱਜ ਸੰਗਤਾਂ ਬਹੁਤ ਆਈਆਂ ਨੇ, ਕੱਲ੍ਹ ਨੂੰ ਅੰਮ੍ਰਿਤ ਵੇਲੇ ਦੇ ਦੀਵਾਨਾਂ ਤੋਂ ਬਾਅਦ ਜਹਾਂਗੀਰ ਦੀ ਮਜਲਿਸ ਵੱਲ ਨੂੰ ਚਾਲੇ ਪਾਵਾਂਗੇ, ਤੂੰ ਆ ਜਾਈਂ। ਸੁਨੇਹਾ ਦੇ ਦਿੱਤਾ ਉਹਨੇ ਜਾ ਕੇ ਜਹਾਂਗੀਰ ਨੂੰ, ਸੁਭਾ ਗੁਰਦੇਵ ਨੂੰ ਵਜ਼ੀਰ ਖਾਂ ਲੈਣ ਆ ਗਿਆ। ਕਵੀ ਸੰਤੋਖ ਸਿੰਘ ਜੈਸੀ ਵਡਿਆਈ ਆਪਣੇ ਮੁਰਸ਼ਦ ਦੀ ਲਿਖ ਗਏ ਨਾ, ਗੁਰੂ ਨਾਨਕ ਤੋਂ ਗੁਰੂ ਗੋਬਿੰਦ ਸਿੰਘ ਤਾਈਂ ਜੈਸੀ ਵਡਿਆਈ ਭਾਈ ਨੰਦ ਲਾਲ ਲਿਖ ਗਏ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੀ, ਜਾਂ ਭੱਟ ਸਾਹਿਬਾਨ ਗੁਰਾਂ ਦੀ ਵਡਿਆਈ ਲਿਖ ਗਏ ਭਾਈ ਗੁਰਦਾਸ ਵਡਿਆਈ ਲਿਖ ਗਿਆ। ਇਹ ਬਹੁਤ ਵਿਰਲੀਆਂ ਕਲਮਾਂ ਨੇ ਕਿਸੇ ਵੀ ਧਰਮ ਵਿੱਚ ਜਿਨ੍ਹਾਂ ਆਪਣੇ ਰਹਿਬਰ ਦੀ ਐਸੀ ਅਗੰਮੀ ਵਡਿਆਈ ਬਿਆਨ ਕੀਤੀ ਹੋਵੇ। ਕਵੀ ਸੰਤੋਖ ਸਿੰਘ ਕਹਿੰਦੇ ਨੇ ਪੰਜ ਸਿੱਖ ਨਾਲ ਗੁਰੂ ਹਰਗੋਬਿੰਦ ਸਾਹਿਬ ਦੇ, ਬਾਬਾ ਬਿਧੀ ਚੰਦ ਆਦਿ, ਅਤੇ ਗੁਰੂ ਹਰਗੋਬਿੰਦ ਸਾਹਿਬ ਘੋੜੇ 'ਤੇ ਸਵਾਰ ਨੇ। ਮੂਰਤ ਭਿਖਾ ਹੈ ਅਪੂਰਬ ਅਹੈ, ਸੁੰਦਰਤਾ ਦੇਖਤ ਹੀ ਰਹੈ, ਕੌਮ ਦੇਸ਼ ਕੋ ਬਡ ਮਹਿ ਪਾਲਾ, ਜਹਾਂ ਬਸੈ ਤਿਨ ਭਾਗ ਵਿਸਾਲਾ। ਬਹੁਤ ਵੱਡੇ ਭਾਗ ਉਹਨਾਂ ਲੋਕਾਂ ਦੇ ਜਿੱਥੋਂ ਦਾ ਇਹ ਰਾਜਾ ਹੈ, ਕੋਈ ਬਾਦਸ਼ਾਹ ਪਿਆ ਜਾਪਦਾ ਹੈ, ਐਸੀ ਮੂਰਤ ਹੈ ਜਿਹੜੀ ਕਿਧਰੇ ਦੇਖੀ ਨਹੀਂ ਹੈ, ਐਸਾ ਸੁੰਦਰ ਸਰੂਪ ਹੈ ਜਿਹੜਾ ਕਦੇ ਅੱਗੇ ਡਿੱਠਾ ਨਹੀਂ ਹੈ। ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਆਦ ਮੱਧ ਅੰਤ ਪ੍ਰਭ ਸੋਈ ਸੁੰਦਰ ਗੁਰ, ਗੋਪਾਲਾ ਗੁਰੂ ਪਰਮੇਸ਼ਰ ਵਰਗਾ ਸੋਹਣਾ ਕੌਣ ਹੈ। ਘੋੜੇ 'ਤੇ ਬਾਪੂ ਜਾਂਦਾ ਹੈ, ਦਿੱਲੀ ਦੇ ਸ਼ਾਹੀ ਕਿਲ੍ਹੇ ਦੇ ਅੰਦਰ ਘੋੜੇ 'ਤੇ ਪ੍ਰਵੇਸ਼ ਹੋਏ। ਬਾਦਸ਼ਾਹ ਜਹਾਂਗੀਰ ਦੇ ਤਖ਼ਤ ਦੇ ਨਾਲ ਇੱਕ ਸੁੰਦਰ ਚੌਂਕੀ ਲਗਵਾਈ ਜਾਂਦੀ ਹੈ, ਜੋ ਉਸ ਤਖ਼ਤ ਦੇ ਤੁਲ ਰੱਖੀ ਗਈ। ਜਾਣਦੇ ਨੇ ਗੁਰਦੇਵ ਨੀਵੇਂ ਨਹੀਂ ਬੈਠਣਗੇ, ਜਿਨ੍ਹਾਂ ਦੀ ਚਰਨ ਧੂੜੀ ਲੈਣ ਹਜ਼ਾਰਾਂ ਸੰਗਤਾਂ ਆਉਂਦੀਆਂ, ਜਿਨ੍ਹਾਂ ਦੇ ਚਰਨਾਂ ਵਿੱਚ ਹਜ਼ਾਰਾਂ ਲੋਕ ਬਹਿੰਦੇ ਨੇ, ਉਹ ਭੁੰਜੇ ਨਹੀਂ ਬੈਠੇਗਾ ਘੋੜੇ 'ਤੇ ਭਾਵੇਂ ਉਹ ਸਵਾਰ ਰਹੇ। ਜਹਾਂਗੀਰ ਨੇ ਹੱਥ ਜੋੜ ਕੇ ਸਵਾਰੇ ਤੋਂ ਉਤਰਨ ਲਈ ਪਾਤਸ਼ਾਹ ਨੂੰ ਬੇਨਤੀ ਕੀਤੀ ਹੈ। ਗੁਰਦੇਵ ਘੋੜੇ ਤੋਂ ਉਤਰੇ। ਇਤਿਹਾਸ ਵਿੱਚ ਜ਼ਿਕਰ ਹੈ, ਹਜ਼ਰਤ ਹੇਰਤ ਬਿਸਮ ਵਿਚਾਰੀ ਇਹ ਗਾਦੀ ਸੰਤਨ ਮਤਧਾਰੀ। ਸੋਚੀ ਪੈ ਗਿਆ, ਕਹਿੰਦਾ ਇਹ ਸੰਤਾਂ ਦੀ ਸਾਧਾਂ ਦੀ ਗੱਦੀ ਦੇ ਮਾਲਕ ਗੁਰੂ ਨਾਨਕ ਦੇ ਵਾਰਸ ਨੇ, ਫਕੀਰਾਂ ਦੀ ਗੱਦੀ ਹੈ, ਲਿਬਾਸ ਇਹਨਾਂ ਦਾ ਫਕੀਰਾਂ ਵਾਲਾ ਲੱਗਦਾ ਹੀ ਨਹੀਂ। ਇਹਦੇ ਬਾਦਸ਼ਾਹੀ ਲਿਬਾਸ ਹੈ, ਦੋ ਤਲਵਾਰਾਂ ਪਾਈਆਂ ਹੋਈਆਂ ਨੇ, ਹੀਰਿਆਂ ਜੜਤ ਕਲਗੀ ਲਾਈ ਹੋਈ ਹੈ, ਮਖਮਲੀ ਬਸਤਰ ਪਹਿਨੇ ਹੋਏ ਨੇ। ਹੁਣ ਰਾਜਾ ਹੈ, ਸੂਝਵਾਨ ਹੁੰਦੇ ਨੇ, ਕਹਿੰਦਾ ਚਲੋ ਫਰੋਲ ਕੇ ਵੇਖਦੇ ਹਾਂ ਵੀ ਇਹ ਅੰਦਰੋਂ ਵੀ ਕਿਧਰੇ ਬਾਦਸ਼ਾਹਤ ਵਾਲੀ ਸੋਚ ਤਾਂ ਨਹੀਂ ਰੱਖਦਾ, ਕਿਤੇ ਕੱਲ੍ਹ ਨੂੰ ਮੈਨੂੰ ਖਤਰਾ ਪੈ ਜਾਵੇ, ਦਿੱਲੀ ਦੇ ਤਖ਼ਤ ਵੱਲ ਨੂੰ ਧਿਆਨ ਦੇਵੇ। ਕਹਿੰਦਾ ਚਲੋ ਸਵਾਲ ਜਵਾਬ ਕਰਕੇ ਦੇਖਦੇ ਹਾਂ ਵੀ ਅੰਦਰੋਂ ਫਕੀਰ ਹੀ ਹੈ ਕਿ ਬਾਹਰ ਵਾਂਗ ਅੰਦਰੋਂ ਵੀ ਰਾਜਸੀ ਸੋਚ ਹੈ ਇਹਦੀ। ਕਹਿੰਦਾ ਗੁਰੂ ਹਰਗੋਬਿੰਦ ਸਾਹਿਬ ਹਿੰਦੂ ਮੁਸਲਮਾਨ ਦੋ ਵੱਡੇ ਮਜ਼ਹਬ ਨੇ ਭਾਰਤ ਦੇ ਵਿੱਚ, ਤੁਹਾਡੇ ਮੂਜ਼ਬ ਵੱਡਾ ਕੌਣ? ਹਿੰਦੂ ਵੱਡਾ ਕਿ ਮੁਸਲਮਾਨ? ਨਜ਼ਾਤ ਕੌਣ ਪਾਵੇਗਾ? ਬੰਦ ਖਲਾਸੀ ਕਿਸ ਦੀ ਹੋਵੇਗੀ? ਹਿੰਦੂ ਨੂੰ ਪੁੱਛੋ ਤਾਂ ਉਹ ਕਹਿੰਦੇ ਨੇ ਅਸੀਂ ਵੱਡੇ, ਮੁਸਲਮਾਨ ਨੂੰ ਪੁੱਛੋ ਤਾਂ ਉਹ ਕਹਿੰਦੇ ਨੇ ਅਸੀਂ ਵੱਡੇ। ਤੁਹਾਡੀ ਨਜ਼ਰ ਵਿੱਚ ਕੌਣ ਉੱਚਾ ਅਤੇ ਕੌਣ ਨੀਵਾਂ? ਖੁਦ ਖੁਦਾ ਗੁਰੂ ਹਰਗੋਬਿੰਦ ਸਾਹਿਬ ਕਹਿੰਦੇ ਬਾਦਸ਼ਾਹ, ਸਾਰਿਆਂ ਦਾ ਸਿਰਜਣਹਾਰ ਪਰਮਾਤਮਾ ਹੈ, ਕਾਰੀਗਰ ਇੱਕੋ ਹੈ, ਇੱਕੋ ਹੀ ਮਿੱਟੀ ਤੋਂ ਸਾਰੇ ਭਾਂਡੇ ਉਹਨੇ ਘੜੇ ਨੇ, ਇੱਕ ਸਮਾਨ ਰਚਨਾ ਕਰਕੇ ਆਪਣੀ ਜੋਤ ਸਭਨਾ ਵਿੱਚ ਇੱਕ ਸਾਰ ਟਿਕਾਈ ਹੈ। ਅਵਲ ਅੱਲਾਹ ਨੂਰ ਉਪਾਇਆ, ਕੁਦਰਤ ਕੇ ਸਭ ਬੰਦੇ ਏਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਕੋ ਮੰਦੇ, ਸਾਰਿਆਂ ਵਿੱਚ ਉਹਦੀ ਜੋਤ ਹੈ। ਕਹਿੰਦਾ ਮਹਾਰਾਜ ਸਾਫ ਸਾਫ ਦੱਸੋ ਵੀ ਉੱਚਾ ਕੌਣ ਅਤੇ ਨੀਵਾਂ ਕੌਣ? ਗੁਰਦੇਵ ਕਹਿੰਦੇ ਨੇ ਕਰਨ ਹਾਰ ਕੋ ਸਿਮਰ ਹੈ ਜੋਏ, ਸਭ ਤੇ ਦੀਰਘ ਜਾਨੋ ਸੋਏ। ਕਹਿੰਦੇ ਦੇਖ ਜਹਾਂਗੀਰ, ਸਭ ਤੋਂ ਉੱਚਾ ਉਹ ਜਿਹੜਾ ਸਭ ਤੋਂ ਉੱਚੇ ਪ੍ਰਭੂ ਨਾਲ ਜੁੜ ਗਿਆ, ਅਤੇ ਸਭ ਤੋਂ ਨੀਵੀਂ ਜਾਤ ਉਹਦੀ ਜਿਹੜਾ ਉੱਚੇ ਪ੍ਰਭੂ ਨੂੰ ਭੁੱਲ ਗਿਆ। ਚਮ ਕਰਕੇ ਸਿੱਖ ਜਗਤ ਵਿੱਚ ਜਾਤ ਪਾਤ ਨਹੀਂ ਮੰਨੀ ਗਈ, ਕਰਤੂਤ ਕਰਕੇ ਮੰਨੀ ਗਈ ਹੈ। ਰੱਬ ਨੂੰ ਭੁੱਲੇ ਜਾਤ ਨੀਵੀਂ, ਰੱਬ ਨਾਲ ਜੁੜ ਗਏ ਜਾਤ ਉੱਚੀ। ਪ੍ਰਭ ਕੇ ਸੇਵਕ ਕਉ ਕੋ ਨਾ ਪਹੁੰਚੈ, ਪ੍ਰਭ ਕੇ ਸੇਵਕ ਉੱਚਤੇ ਉੱਚੇ। ਜਿਹੜਾ ਪ੍ਰਭੂ ਨਾਲ ਜੁੜਿਆ ਉਹ ਬੁਲੰਦ ਹੈ। ਪੁੱਛੋ ਜੀ ਨੀਵਾਂ ਕਿਹੜਾ? ਬਿਨ ਨਾਵੈ ਸਭ ਨੀਚ ਜਾਤ ਬਿਸਟਾ ਕਾ ਕੀੜਾ ਹੋਏ। ਗੰਦਗੀ ਦਾ ਕੀੜਾ ਹੈ ਜਿਹੜਾ ਰੱਬ ਨੂੰ ਭੁੱਲ ਜਾਂਦਾ ਹੈ, ਉਹਦੇ ਰਿਸੋਰਸਿਸ ਵਰਤ ਕੇ, ਉਹਦੀ ਬਖਸ਼ੀ ਸਵਾਸਾਂ ਦੀ ਪੂੰਜੀ ਦੇ ਬਲਬੂਤੇ, ਉਹਦੇ ਬਖਸ਼ੇ ਪਰਿਵਾਰ ਨੂੰ ਭੋਗਣ ਵਾਲਾ, ਪਦਾਰਥਾਂ ਨੂੰ ਭੋਗਣ ਵਾਲਾ, ਉਹਦਾ ਨਾਮ ਲੈਣਾ ਹੀ ਭੁੱਲ ਜਾਵੇ, ਕਹਿੰਦੇ ਉਹਦੀ ਜਾਤ ਨੀਵੀਂ ਹੈ। ਜਹਾਂਗੀਰ ਨੂੰ ਸਮਝ ਪੈ ਗਈ ਵੀ ਇਹ ਬਾਹਰੋਂ ਹੀ ਬਾਦਸ਼ਾਹਤ ਵਾਲੀ ਬਾਤ ਰੱਖਦਾ ਹੈ, ਅੰਦਰੋਂ ਵੈਰ ਵਿਦਕਰਾ ਵਿਰੋਧ ਦਵੈਸ਼ ਇਹਦੇ ਅੰਦਰ ਨਹੀਂ, ਅੰਦਰ ਦਾ ਫਕੀਰ ਹੈ, ਪਹਿਰਾਵਾ ਬਦਲਿਆ ਹੈ, ਗੁਰੂ ਨਾਨਕ ਵਾਂਗੂ ਸਾਰਿਆਂ ਨਾਲ ਪ੍ਰੇਮ ਕਰਨ ਵਾਲਾ ਹੈ, ਪ੍ਰਥਮ ਗੁਰੂ ਕੇ ਮਤ ਸਮ ਮਤ ਹੈ, ਨਿਸ਼ਚਾ ਏਕ ਰੀਤ ਹੀ ਚਿੱਤ ਹੈ, ਇੱਕ ਅਕਾਲ ਨੂੰ ਹੀ ਸਾਰਿਆਂ ਵਿੱਚ ਵਹਿੰਦੇ ਨੇ। ਮਤ ਸਾਰੀ ਗੁਰੂ ਨਾਨਕ ਵਾਲੀ ਹੈ। ਧੰਨ ਪੀਰ ਜੀ, ਬਾਕ ਬਖਾਨਾ ਸ਼੍ਰੀ ਨਾਨਕ ਕੇ ਹੋ ਤੁਮ ਥਾਨਾ, ਪੀਰਾਨ ਪੀਰ ਗੁਰੂ ਨਾਨਕ ਸਾਹਿਬ ਦਾ ਹੀ ਰੂਪ ਹੋ ਤੁਸੀਂ, ਧੰਨ ਹੋ ਗੁਰੂ ਹਰਗੋਬਿੰਦ ਸਾਹਿਬ। ਕੁਝ ਇਤਿਹਾਸਕਾਰ ਕਹਿੰਦੇ ਨੇ ਉੱਥੇ ਦਮੜੇ ਰੱਖ ਕੇ ਨਾ ਗੁਰੂ ਹਰਗੋਬਿੰਦ ਸਾਹਿਬ ਨੂੰ ਮੱਥਾ ਟੇਕਿਆ ਜਹਾਂਗੀਰ ਨੇ। ਕਹਿੰਦਾ ਮਹਾਰਾਜ ਕੁਝ ਦਿਨ ਦਿੱਲੀ ਠਹਿਰੋ ਅਤੇ ਮੈਨੂੰ ਦਰਸ਼ਨ ਦੇ ਕੇ ਨਿਹਾਲ ਕਰਦੇ ਰਿਹੋ। ਜਦੋਂ ਵੀ ਕਹਿੰਦੇ ਦਰਸ਼ਨਾਂ ਦੀ ਇੱਛਾ ਹੋਣੀ ਗੁਰਾਂ ਨੂੰ ਬੇਨਤੀ ਕਰ ਦੇਣੀ। ਹੁਣ ਵੇਖਦਾ ਹੈ ਵੀ ਇਹ ਗੁਰੂ ਹਰਗੋਬਿੰਦ ਨੇ ਲਿਬਾਸ ਬਾਦਸ਼ਾਹਾਂ ਵਾਲਾ ਪਾਇਆ ਹੈ। ਹੁਣ ਪਰਖ ਕਰਨੀ ਚਾਹੀਦੀ ਹੈ ਵੀ ਬਾਹਰੀ ਤੌਰ 'ਤੇ ਕੈਸੀ ਅਜ਼ਮਤ ਹੈ। ਸੁਣਿਆ ਭੇਜਿਆ ਵਜ਼ੀਰ ਖਾਂ ਨੂੰ, ਕਹਿੰਦਾ ਵੀ ਗੁਰੂ ਹਰਗੋਬਿੰਦ ਸਾਹਿਬ ਨੂੰ ਆਖੋ ਵੀ ਇੱਕ ਕੇਹਰ ਦੀ ਦੱਸ ਪਈ ਹੈ, ਸੀ ਸ਼ੇਰ ਬੜਾ ਭਿਅੰਕਰ ਹੈ, ਨਰ ਪਕਸ਼ੀ ਨਰਾਂ ਨੂੰ ਖਾਂਦਾ ਹੈ, ਉਹਦਾ ਸ਼ਿਕਾਰ ਖੇਡਣਾ ਹੈ। ਜਿਹੜੇ ਯੂਪੀ ਵੱਲ ਰਹਿੰਦੇ ਨੇ ਨਾ ਉਹਨਾਂ ਨੂੰ ਇਹ ਸਮਝ ਹੈ। ਜਿਹੜੇ ਯੂਪੀ ਜੰਗਲ ਵਿੱਚ ਗਾਰਡ ਨੇ ਨਾ ਉਹ ਦੱਸਦੇ ਨੇ ਜਿਹੜੇ ਸ਼ੇਰ ਦੇ ਮੂੰਹ ਨੂੰ ਬੰਦੇ ਦਾ ਮਾਸ ਲੱਗ ਜੇ ਉਹ ਜਾਨਵਰ ਖਾਣੇ ਛੱਡ ਦਿੰਦਾ ਹੈ। ਉਹਦਾ ਕਾਰਨ ਹੈ ਬੰਦਾ 36 ਪ੍ਰਕਾਰ ਦੇ ਭੋਜਨ ਖਾਂਦਾ ਹੈ, ਨਮਕੀਨ ਆਦਿਕ ਸਲੂਣੇ ਪਦਾਰਥ ਖਾਂਦਾ ਹੈ, ਇਹਦੇ ਮਾਸ 'ਚ ਰਸ ਬਹੁਤਾ ਹੁੰਦਾ ਅਤੇ ਉਹ ਜਾਨਵਰਾਂ ਨੇ ਤਾਂ ਘਾਹ ਫੂਸ ਖਾਣਾ ਹੁੰਦਾ, ਫਿੱਕੇ ਜਿਹੇ ਹੁੰਦੇ ਨੇ ਉਹ, ਤੋ ਸ਼ੇਰ ਦੀ ਜ਼ਬਾਨ ਨੂੰ ਲੱਗੇ ਕਿੱਥੋਂ ਪਾਉਣ ਜਦੋਂ ਬੰਦੇ ਦਾ ਮਾਸ ਲੱਗ ਗਿਆ। ਦੇਖੋ ਭੁੱਖਾ ਹੈ ਅਤੇ ਨਰ ਪਕਸ਼ੀ ਬਣਦਾ ਹੈ, ਰੱਜਿਆ ਹੋਵੇ ਤਾਂ ਬਹੁਤਾ ਉਹ ਧਿਆਨ ਨਹੀਂ ਦਿੰਦਾ। ਕਿਧਰੇ ਉਹਦੇ ਮੂੰਹ ਨੂੰ ਮਾਸ ਲੱਗ ਗਿਆ ਬੰਦੇ ਦਾ, ਫਿਰ ਉਹ ਗਾਰਡ ਕਹਿੰਦੇ ਨੂੰ ਮਾਰਨਾ ਪੈਂਦਾ ਹੈ, ਉਹ ਫਿਰ ਕਈਆਂ ਦੀ ਜਾਨ ਲੈ ਕੇ ਹੀ ਕਾਬੂ ਆਉਂਦਾ ਹੈ। ਇਹ ਨਰ ਭੱਖਣ ਵਾਲਾ ਸ਼ੇਰ ਹੈ, ਇਹਦਾ ਸ਼ਿਕਾਰ ਖੇਡਣਾ ਗੁਰਦੇਵ ਬੜਾ ਔਖਾ ਹੈ। ਆਓ ਸ਼ਿਕਾਰ ਨੂੰ ਚੜੀਏ। ਇਤਿਹਾਸ 'ਚ ਜ਼ਿਕਰ ਹੈ ਵੀ ਆਪ ਹਾਥੀ 'ਤੇ ਸਵਾਰ ਹੈ, ਸਿਪਾਹੀ ਖਾਨਦਾਨੀ ਤਲਵਾਰੀਏ ਨਾਲ ਨੇ। ਲਲਕਾਰਿਆ ਸ਼ੇਰ ਨੂੰ, ਖੋਜ ਕੱਢਦਿਆਂ ਕੱਢਦਿਆਂ ਖੋਜਨ ਕਰਿਓ ਸੋ ਕਾਨਨ ਜਬੈ, ਭਬਕਤ ਨਿਕਸਿਓ ਕੇਹਰ ਤਬੈ, ਝਾੜੀਆਂ 'ਚੋਂ ਸ਼ੇਰ ਭਬਕਦਾ ਹੋਇਆ ਨਿਕਲ ਆਇਆ ਹੈ। ਕਹਿੰਦੇ ਘੋੜੇ ਠੰਬਰ ਗਏ ਸਿਪਾਹੀਆਂ ਦੇ, ਹਾਥੀ ਠੰਬਰ ਗਿਆ ਜਹਾਂਗੀਰ ਦਾ। ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਘੋੜੇ 'ਤੇ ਸਵਾਰ ਨੇ, ਜਹਾਂਗੀਰ ਨੇ ਤਰਲਾ ਲਿਆ, ਪਾਤਸ਼ਾਹ ਹੁਣ ਜਾਨ ਤੁਹਾਡੇ ਹੱਥ ਹੈ, ਤੁਮ ਹੀ ਕਰਹੋ ਪ੍ਰਹਾਰਨ ਇਸੈ, ਜਬ ਲਉ ਘਾਤ ਕਰਹਿ ਨਹਿ ਕਿਸੈ, ਤੁਸੀਂ ਇਹਦਾ ਸ਼ਿਕਾਰ ਖੇਡੋ। ਗੁਰਦੇਵ ਹੱਸ ਪਏ, ਕਹਿੰਦੇ ਜਹਾਂਗੀਰ ਮੈਂ ਫਕੀਰ, ਮੈਂ ਇਹਦਾ ਸ਼ਿਕਾਰ ਕੀ ਕਰਾਂ, ਤੇਰੇ ਕੋਲ ਤਾਂ ਖਾਨਦਾਨੀ ਤਲਵਾਰੀਏ ਨੇ, ਉਹ ਦੌੜ ਗਏ ਉਹਨਾਂ ਨੂੰ ਆਵਾਜ਼ ਦੇ। ਕਹਿੰਦਾ ਨਹੀਂ, ਸਾਡੇ ਵੱਸ ਦੀ ਗੱਲ ਨਹੀਂ ਹੈ, ਤੁਸੀਂ ਜਾਨ ਬਚਾ ਸਕਦੇ ਹੋ। ਕਹਿੰਦੇ ਗੁਰੂ ਹਰਗੋਬਿੰਦ ਸਾਹਿਬ ਘੋੜੇ ਤੋਂ ਉਤਰੇ ਨੇ, ਨਿਕਟ ਹੋਏ ਕਰ ਸ਼ੇਰ ਪ੍ਰਚਾਰਿਓ ਨਿਕਸ ਵਹਿਰ ਅਬ ਕਿਉਂ ਬਲ ਹਾਰਿਓ। ਗਰਜਦੇ ਹੋਏ ਗੁਰੂ ਹਰਗੋਬਿੰਦ ਸਾਹਿਬ ਵੰਗਾਰਦੇ ਨੇ ਸ਼ੇਰ ਨੂੰ, ਹੁਣ ਕਿੱਥੇ ਲੁਕਿਆ ਹੈ, ਆ ਤੈਨੂੰ ਮੁਕਤੀ ਬਖਸ਼ ਦਈਏ। ਲਾਂਬੀ ਬੇਲ ਭਿਆਨਕ ਦਾਂਤ ਬਦਨ ਪਸਾਰ ਆਏ ਭਬਕਾਤ। ਬੇਲ ਦਾ ਭਾਵ ਹੁੰਦਾ ਹੈ ਪਸ਼ੂਆਂ ਦੀ ਬਹੁਤੀ ਲੰਬਾਈ, ਬਹੁਤ ਲੰਮਾ ਕਹਿੰਦੇ ਸ਼ੇਰ ਹੈ। ਦੰਦ ਬੜੇ ਭਿਅੰਕਰ ਨੇ, ਹੇਰਤ ਲੋਕ ਸਗਲ ਬਿਸਮਾਏ, ਸ਼੍ਰੀ ਗੁਰੂ ਬਚੇ ਨਾ ਇਸ ਅਗਵਾਏ। ਬਲੀ ਹੈ ਗੁਰੂ ਸੁਣਿਆ ਹੈ ਪਰ ਅੱਜ ਨਹੀਂ ਬਚੇਗਾ, ਸ਼ੇਰ ਦੇ ਸਾਵੇਂ ਨਹੀਂ ਟਿਕੇਗਾ। ਕਹਿੰਦੇ ਗੁਰਦੇਵ ਦੇ ਸਾਵੇਂ ਸ਼ੇਰ ਆ ਕੇ ਗਰਜਦਾ ਹੈ, ਭਿਅੰਕਰ ਦੰਦ ਨੇ ਮੂੰਹ ਪਸਾਰ ਕੇ ਅੱਗੇ ਹੋਇਆ। ਸ਼ੇਰ ਦੀ ਆਦਤ ਹੈ ਤੁਸੀਂ ਵੇਖਿਆ ਹੈ ਭਬਕ ਕੇ ਪੰਜੇ ਦਾ ਵਾਰ ਗਲੂਏ 'ਤੇ ਕਰਦਾ ਹੈ। ਜਦੋਂ ਉਛਲ ਕੇ ਖੁਦ ਖੁਦਾ ਗੁਰੂ ਹਰਗੋਬਿੰਦ ਸਾਹਿਬ 'ਤੇ ਵਾਰ ਕਰਨ ਲੱਗਾ, ਬਾਮ ਹਾਥ ਧਰ ਸਿਪਰ ਅਗਾਰੀ, ਕਰ ਪਰਾਕ੍ਰਮੋ ਕੋ ਮੁਖ ਧਰਮਾਰੀ। ਗੁਰਦੇਵ ਨੂੰ ਵਾਰ ਲੱਗਦਾ, ਉਸ ਤੋਂ ਪਹਿਲਾਂ ਹੀ ਖੱਬੇ ਹੱਥ ਫੜਿਆ ਹੋਇਆ ਢਾਲਾ ਚਲਾਇਆ ਹੈ। ਕਹਿੰਦੇ ਸ਼ੇਰ ਦੇ ਜਬਾੜੇ 'ਤੇ ਲੱਗਾ, ਕੁਪੈ ਓਜ ਤੇ ਦੀਨ ਧਕੇਲਾ, ਆਗੇ ਹੋਏ ਪਛੇਲਾ ਮੇਲਾ। ਐਸੀ ਟੱਕਰ ਮਾਰੀ ਢਾਲੇ ਦੇ ਨਾਲ, ਪੁੱਠਾ ਹੋ ਕੇ ਸ਼ੇਰ ਪਿੱਛੇ ਡਿੱਗ ਪਿਆ। ਉਹਦਾ ਵਾਹ ਗਾਂਡੀਵ ਸੂਰੇ ਨਾਲ ਨਹੀਂ ਸੀ ਪਿਆ। ਇਤਿਹਾਸ ਵਿੱਚ ਜ਼ਿਕਰ ਹੈ, ਜਦੋਂ ਪਛਾਣ ਡਿੱਗਿਆ ਨਾ ਚੰਦਰ ਹਾਸ, ਚਮਕਿਓ ਕਰਦਾਏ ਗਿਰਤ ਸ਼ੇਰ ਕੇ ਉਧਰ ਲਗਾਏ, ਬਹੀ ਭਗੌਤੀ ਗੁਰਕੇ ਕਰ ਕੀ ਕਰ ਤਕਬੀਰ, ਤੁਰਤ ਦੋ ਧਰਕੀ। ਕਹਿੰਦੇ ਗੁਰੂ ਹਰਗੋਬਿੰਦ ਸਾਹਿਬ ਅਗਾਂਹ ਵਧੇ, ਦੂਜੀ ਵਾਰ ਕਿਧਰੇ ਸ਼ੇਰ ਹਮਲਾ ਕਰਦਾ, ਇੰਨਾ ਵਕਤ ਹੀ ਨਾ ਦਿੱਤਾ, ਬਿਜਲੀ ਦੀ ਲਿਆਈ ਬਾਪੂ ਅੱਗੇ ਵਧਿਆ। ਤੇਗਾ ਵੇਖਿਆ ਜੇ ਨਾ ਅਕਾਲ ਤਖ਼ਤ ਸਾਹਿਬ, ਆਪਣੇ ਵਰਗਾ ਜੇ ਚੁੱਕ ਲਵੇ ਤਾਂ ਗੁੱਟ ਦੁਖਣ ਲੱਗ ਪੈਂਦੇ ਨੇ। ਇਹ ਬਾਪੂ ਜੰਗ 'ਚ ਚਲਾਉਂਦਾ ਰਿਹਾ, 7 ਫੁੱਟ ਤੋਂ ਉੱਤੇ ਹਾਈਟ ਸੀ ਸ਼ੇਰ ਨੂੰ, ਅੱਜ ਸ਼ੇਰ ਟੱਕਰਿਆ ਹੈ। ਉੱਛਲ ਕੇ ਪਾਤਸ਼ਾਹ ਅੱਗੇ ਵਧੇ ਨੇ, ਉਹਦੇ ਸੰਭਲਣ ਤੋਂ ਪਹਿਲਾਂ ਬਿਜਲੀ ਵੱਧ ਤੋਂ ਤੇਗਾ ਚੱਲਿਆ, ਪੇੜ 'ਤੇ ਲੱਗਿਆ ਹੈ। ਨਿਮਖ ਭਰ ਵਿੱਚ ਇਉਂ ਦੋ ਟੋਟੇ ਕਰ ਦਿੱਤੇ ਗੁਰੂ ਹਰਗੋਬਿੰਦ ਸਾਹਿਬ ਨੇ ਸ਼ੇਰ ਦੇ, ਜਿਵੇਂ ਮੱਖਣ ਨੂੰ ਛੁਰੀ ਚੀਰ ਜਾਂਦੀ ਹੈ। ਜਿਵੇਂ ਕੋਈ ਲੱਕੜਹਾਰਾ ਮੋਛੇ ਵੱਢ ਕਰਦਾ ਹੈ ਆਰੇ ਦੇ ਨਾਲ ਰੁੱਖ ਨੂੰ, ਜਿਵੇਂ ਕਿਧਰੇ ਕਿਸੇ ਮਹੱਲ ਦੀ ਅਟਾਰੀ ਡਿੱਗਦੀ ਹੈ, ਗੁੰਬਦ ਡਿੱਗਦਾ ਹੈ, ਦੋ ਟੋਟੇ ਹੋਇਆ ਪਿਆ ਸ਼ੇਰ। ਜਹਾਂਗੀਰ ਦੇ ਗਲੂਏ ਵਿੱਚ ਆਵਾਜ਼ ਆਈ ਹੈ ਜੋ ਦੱਬਿਆ ਹੋਇਆ ਸੀ, ਧੰਨ ਧੰਨ ਸਤਿਗੁਰੂ ਕੋ ਕਹੈ, ਖਰੋ ਨਿਕਟ ਤਿਸਕੀ ਦਿਸ਼ ਲਹੈ। ਨਾਲੇ ਸ਼ੇਰ ਵੱਲ ਵੇਂਹਦਾ ਹੈ ਅਤੇ ਨਾਲੇ ਗੁਰੂ ਦੇ ਚਿਹਰੇ ਵੱਲ ਵੇਂਹਦਾ ਹੈ। ਗਲੂਏ 'ਚੋਂ ਨਿਕਲਿਆ, ਧੰਨ ਹੈ ਗੁਰੂ ਹਰਗੋਬਿੰਦ, ਅੱਜ ਮੇਰੀ ਰੱਖਿਆ ਕਰ ਲਈ ਸਤਿਗੁਰ ਮੇਰਾ, ਵੱਢ ਸਮਰੱਥ ਆ ਜੀ ਇਹ ਸੰਭਾਲੀ ਤਾਂ, ਸਭ ਦੁੱਖ ਲੱਥਾ ਗੁਰੂ ਸਮਰੱਥ ਹੈ, ਜੋ ਚਾਹੇ ਕਰ ਸਕਦਾ ਹੈ। ਚਿੰਤਾ ਰੋਗ ਗਈ ਹੋਂ ਪੀੜਾ, ਆਪੇ ਕਰੇ ਪ੍ਰਤਪਾਲਾ ਜੀਓ। ਅੱਛਾ ਅਸੀਂ ਸ਼ਿਕਾਰ ਖੇਡੀਏ ਅਤੇ ਜੀਵ ਹੱਤਿਆ, ਕੋਈ ਸੂਰਮਾ ਖੇਡੇ ਅਤੇ ਵੀਰ ਅਸੀਂ ਕਿਰਿਆ ਹੈ। ਜ਼ੁਬਾਨ ਦੇ ਸਵਾਦ ਲਈ ਖੇਡੋ ਅਤੇ ਗੁਨਾਹ ਹੈ, ਅਤੇ ਜਦੋਂ ਗੁਰੂ ਦੇ ਹੱਥੋਂ ਮੌਤ ਆਉਂਦੀ ਹੈ ਉਦੋਂ ਮੁਕਤੀ ਮਿਲਦੀ ਹੈ। ਜਿੱਥੇ ਤੁਹਾਡੀ ਸਾਡੀ ਗੱਲ, ਉੱਥੇ ਤਾਂ ਸਾਫ਼ ਲਿਖਿਆ, ਜੀਆ ਕੋਹਤ ਨਾ ਸੰਗੈ ਪ੍ਰਾਣੀ, ਕਿਉਂ ਨਹੀਂ ਸੰਗਦਾ ਜਾਨ ਲੈਣ ਲੱਗਾ, ਨਾ ਜੀਵ ਹੱਤਿਆ ਕਰ। ਜਿੱਥੇ ਗੁਰੂ ਦੀ ਗੱਲ ਹੈ, ਮੁਕਤ ਦਾਤਾ ਸਤਿਗੁਰ ਜੁਗ ਮਾਹੇ, ਗੁਰੂ ਇਜ਼ ਦਾ ਬੈਸਟੋਵਰ ਆਫ ਲਿਬਰੇਸ਼ਨ, ਰੋਗਾਂ ਤੋਂ ਸੋਗਾਂ ਤੋਂ 84 ਲੱਖ ਜੂਨਾਂ ਤੋਂ ਗੁਰੂ ਮੁਕਤੀ ਦਿੰਦਾ ਹੈ। ਅਜੀਬ ਜਿਹੀ ਘਟਨਾ ਹੋਈ, ਜਦੋਂ ਸ਼ੇਰ ਮਾਰਿਆ ਗਿਆ ਨਾ ਵਿੱਚੋਂ ਸੂਖਸ਼ਮ ਸਰੀਰ ਪ੍ਰਗਟ ਹੋਇਆ, ਬੜਾ ਪ੍ਰਕਾਸ਼ ਹੈ। ਜਹਾਂਗੀਰ ਕਹਿੰਦਾ ਮਹਾਰਾਜ ਇਹ ਕੌਣ ਹੈ, ਅਤੇ ਗੁਰਦੇਵ ਕਹਿੰਦੇ ਕਾਸਮ ਬੇਗ ਹੈ। ਮਹਾਰਾਜ ਇਹ ਦਸ਼ਾ ਕਿਵੇਂ ਹੋਈ, ਇਹਦੀ ਸ਼ੇਰ ਕਿਵੇਂ ਬਣਿਆ? ਗੁਰਦੇਵ ਕਹਿੰਦੇ ਤੂੰ ਆਪੇ ਹੀ ਪੁੱਛ ਲਾ, ਅਜ਼ਮਤ ਬਖਸ਼ੀ ਹੈ ਜਹਾਂਗੀਰ ਨੂੰ, ਜੋਤ ਨਾਲ ਬਾਤ ਕਰਨ ਦੀ ਬਰਕਤ ਦਿੱਤੀ। ਪੁੱਛਦਾ ਹੈ ਇਹ ਕਾਸਮ ਬੇਗ ਆਪਣੀ ਸਾਖੀ ਸੁਣਾ। ਕਹਿੰਦੇ ਸੁਣ ਜਹਾਂਗੀਰ, ਤੇਰੇ ਪਿਤਾ ਅਕਬਰ ਬਾਦਸ਼ਾਹ ਦੇ ਕਬੀਲੇ ਵਿੱਚ ਸ਼ਰੀਕੇ ਵਿੱਚ ਭਾਈ ਲੱਗਦਾ ਮੈਂ। ਗੁਰੂ ਅਮਰਦਾਸ ਪਾਤਸ਼ਾਹ ਦੇ ਦਰਸ਼ਨ ਕਰਨ ਅਕਬਰ ਬਾਦਸ਼ਾਹ ਗੋਇੰਦਵਾਲ ਗਿਆ, ਨਤਮਸਤਕ ਹੋਇਆ, ਮੈਂ ਸ਼ਰ੍ਹਾਂ ਵਿੱਚ ਅੰਨੇ ਨੇ ਅੱਗ ਬਾਲ ਲਈ, ਅੰਦਰ ਵੀ ਹਿੰਦੂ ਪੀਰ ਦੇ ਅੱਗੇ ਝੁਕਿਆ ਹੈ, ਇਸਲਾਮੀ ਸ਼ਰ੍ਹਾਂ ਦੀ ਖਿਲਾਫਤ ਕੀਤੀ ਹੈ ਅਕਬਰ ਨੇ। ਕਹਿੰਦਾ ਮੈਂ ਕਰ ਤੇ ਕੁਝ ਨਾ ਸਕਿਆ ਪਰ ਬੜੀ ਨਿੰਦਾ ਕੀਤੀ ਹੈ। ਨਿਸਮਹ ਡੇਰਾ ਗੋਇੰਦਵਾਲ, ਉੱਠਿਓ ਅਚਾਨਕ ਸੂਲ ਵਿਸਾਲ। ਅਕਬਰ ਨੇ ਰਾਤ ਗੋਇੰਦਵਾਲ ਦੇ ਇਲਾਕੇ 'ਚ ਹੀ ਡੇਰਾ ਕਰ ਲਿਆ ਅਤੇ ਪਤਾ ਨਾ ਕੀ ਹੋਇਆ, ਕੱਚਾ ਮਾਸ ਮੈਥੋਂ ਖਾਧਾ ਗਿਆ, ਮੇਰੇ ਢਿੱਡ ਵਿੱਚ ਸੂਲ ਉੱਠੀ, ਇਉਂ ਜਾਪਿਆ ਮੌਤ ਆਈ ਹੈ ਅਤੇ ਮੈਨੂੰ ਗੁਰੂ ਅਮਰਦਾਸ ਦਾ ਚਿਹਰਾ ਨਦਰੀ ਆ ਗਿਆ, ਮੈਂ ਪੀੜਾ ਵਿੱਚ ਸੀ। ਕਹਿੰਦਾ ਮੌਤ ਹੋ ਗਈ। ਬਾਣੀ ਕਹਿੰਦੀ ਹੈ ਕੂਕਰ ਕੂੜ ਕਮਾਈ ਹੈ, ਗੁਰ ਨਿੰਦਾ ਪਚੈ ਪਛਾਣ, ਜਿਹੜਾ ਗੁਰੂ ਦੀ ਨਿੰਦਾ ਕਰਦਾ ਹੈ, ਕੂੜ ਬਕਦਾ ਹੈ, ਕੁੱਤੇ ਵੱਤ ਹੈ, ਭਰਮੇ ਭੂਲਾ। ਦੁੱਖ ਘਣੋ ਜਮ ਮਾਰ ਕਰੈ ਖੁਲਹਾਨ, ਜਮਾਂ ਦੀ ਮਾਰ ਉਸਨੂੰ ਪੈਂਦੀ ਹੈ, ਹਾਨੀ ਕਰਦੇ ਨੇ ਜਮ ਉਹਦੀ, ਮਸੈਂਜਰ ਆਫ ਡੈਥ, ਡਾਂਗ ਰੀਝ ਨਾ ਫੇਰਦੇ ਨੇ ਉਹਨੂੰ। ਚਲੋ, ਕਹਿੰਦਾ ਮੈਨੂੰ ਇਹ ਸਮਝ ਪਈ, ਮੇਰੀ ਮੌਤ ਆਈ ਅਤੇ ਇੱਛਾ ਮਾਸ ਖਾਣ ਦੀ ਸੀ, ਅਤੇ ਸ਼ੇਰ ਨਾਲੋਂ ਵੱਧ ਕੇ ਮਾਸ ਕਿਹਨੂੰ ਮਿਲਦਾ? ਸੰਸਾਰ ਨਾਲ ਪ੍ਰੇਮ ਕਰਦੇ ਹਾਂ, ਸੰਸਾਰ 'ਤੇ ਹੀ ਜੂਨ ਮਿਲਦੀ ਹੈ। ਨਿਰੰਕਾਰ ਨਾਲ ਤੇ ਕਰੋਗੇ, ਅੰਤਕਾਲ ਨਾਰਾਇਣ ਸਿਮਰੈ, ਐਸੀ ਚਿੰਤਾ ਮਹਿਜੇ ਮਰੈ, ਬਦਤ ਤਿਲੋਚਨ ਤੇ ਨਰ ਮੁਕਤਾ ਪਿਤੰਬਰ ਵਾਕੈ ਹਿਰਦੈ ਵਸੈ। ਵਾਹਿਗੁਰੂ ਨੂੰ ਧਿਆਓਗੇ ਤਾਂ ਸੱਚਖੰਡ ਜਾਓਗੇ, ਸੰਸਾਰ 'ਤੇ ਆਓਗੇ ਤਾਂ ਜੂਨਾਂ ਇੱਥੇ ਹੀ ਮਿਲਦੀਆਂ ਨੇ। ਜਿੱਥੇ ਪਿਆਰ ਹੋਵੇ ਬੰਦਾ ਉੱਥੇ ਹੀ ਰਹਿੰਦਾ। ਹਾਂ, ਡਿਸਾਈਡ ਵਾਹਿਗੁਰੂ ਕਰਦਾ ਵੀ ਇਹਨੂੰ ਜੂਨ ਦੇਣੀ ਕਿਹੜੀ ਹੈ। ਚਲੋ, ਕਹਿੰਦਾ ਮੈਨੂੰ ਸਮਝ ਪੈ ਗਈ ਵੀ ਮਾਸ ਦਾ ਸੇਵਨ ਬੜੇ ਆਨੰਦ ਨਾਲ ਕਰਦਾ ਸੀ, ਸ਼ੇਰ ਬਣ ਗਿਆ, ਅਤੇ ਜਿਹੜਾ ਅੱਜ ਗੁਰੂ ਦੇ ਹੱਥੋਂ ਵੱਧ ਹੋਇਆ, ਇਹ ਜਿਹੜਾ ਮਰਨ ਵਕਤ ਮੈਨੂੰ ਗੁਰੂ ਅਮਰਦਾਸ ਨੇ ਦਰਸ਼ਨ ਦਿੱਤੇ ਸੀ, ਉਹਦਾ ਫਲ ਹੈ। ਵੇਖੋ, ਜੂਨਾਂ ਜਿੱਥੇ ਮੋਹ ਹੈ ਉੱਥੇ ਮਿਲਦੀਆਂ ਨੇ। ਅਸਥਾਵਰ ਜੰਗਮ ਕੀਟ ਪਤੰਗਾ, ਅਨਕ ਜਨਮ ਕੀਏ ਬਹੁ ਰੰਗਾ, ਐਸੇ ਘਰ ਹਮ ਬਹੁਤ ਵਸਾਏ, ਜਬ ਹਮ ਰਾਮ ਗਰਭ ਹੋਏ ਆਏ। ਇੱਕ ਕਹਿੰਦਾ ਬੰਦਾ ਬੰਦਾ ਹੀ ਬਣਦਾ, ਹੋਰ ਕੁਝ ਨਹੀਂ। ਉਹ ਕਾਂ ਕਿਆਰੀ ਦੀ ਉੱਗੀ ਹੈ ਨਾ, ਕੁਝ ਪ੍ਰਚਾਰਕ, ਉਹ ਕਹਿੰਦੇ ਜੂਨਾਂ ਨਹੀਂ ਹੁੰਦੀਆਂ। ਕਬੀਰ ਜੀ ਕਹਿੰਦੇ ਮੈਂ ਤੁਹਾਨੂੰ ਆਪਣੀ ਸੁਣਾ ਦਿੰਦਾ, ਸਥਾਵਰ ਵੀ ਰਿਹਾ, ਜੰਗਮ ਵੀ ਰਿਹਾ, ਕੀਟ ਪਤੰਗ 'ਚੋਂ ਵੀ ਲੰਘਣਾ ਪਿਆ, ਪਤਾ ਨਹੀਂ ਕਿਹੜੇ ਕਿਹੜੇ ਗਰਭ ਵਿੱਚ ਬੰਦਾ ਆਉਂਦਾ ਹੈ। ਦੇਰ ਆਰ ਮਿਲੀਅਨਸ ਆਫ ਰੀਇਨਕਾਰਨੇਸ਼ਨਸ, ਲੱਖਾਂ ਜੂਨਾਂ ਨੇ। ਕਹਿੰਦਾ ਚਲੋ, ਮੈਨੂੰ ਯਾਦ ਆਈ ਸੀ ਗੁਰੂ ਅਮਰਦਾਸ ਦੀ ਮੌਤ ਤੋਂ ਪਹਿਲਾਂ, ਉਹਦਾ ਫਲ ਮੈਨੂੰ ਮਿਲਿਆ ਹੈ। ਅੱਜ ਗੁਰਾਂ ਨੇ ਹੱਥੀਂ ਮੇਰਾ ਵੱਧ ਕੀਤਾ। ਨਾਲੇ ਬਾਣੀ ਕਹਿੰਦੀ ਨਾ, ਦਰਸ਼ਨ ਪਰਸਿਆ ਗੁਰੂ ਕੈ, ਜਨਮ ਮਰਨ ਦੁੱਖ ਜਾਏ, ਜਨਮ ਅਤੇ ਮਰਨ ਦਾ ਦੁੱਖ ਨਜ਼ਾਤ ਗੁਰੂ ਦੇ ਦਿੰਦਾ ਹੈ। ਬਾਦਸ਼ਾਹ ਜਹਾਂਗੀਰ ਤੇਰੇ ਵੱਡੇ ਭਾਗ, ਜੋਗੀ ਜਨ ਜਿਸਦਾ ਧਿਆਨ ਧਰਦੇ ਨੇ ਪ੍ਰਾਪਤੀ ਲਈ, ਉਹ ਤੇਰੇ ਨਾਲ ਅੱਜ ਵਿਚਰ ਰਿਹਾ ਹੈ। ਇਹਦੀ ਅਗੰਮੀ ਮਹਿਮਾ ਹੈ, ਇਹਦੇ ਚਰਨ ਪਕੜ। ਇਤਿਹਾਸ ਵਿੱਚ ਆਉਂਦਾ ਹੈ, ਸਤਿਗੁਰ ਕੀ ਮਹਿਮਾ ਵੱਡ ਜਾਨੀ, ਬਲੀ ਬੀਰ ਅਤ ਕੀਰਤ ਠਾਨੀ, ਬੜੀ ਵਡਿਆਈ ਕੀਤੀ ਗੁਰੂ ਹਰਗੋਬਿੰਦ ਸਾਹਿਬ ਦੀ। ਕਿੰਨੀ ਕੁ ਕਰ ਲੈਂਦਾ ਗੁਰ ਕੀ ਮਹਿਮਾ ਅਗਮ ਹੈ, ਕਿਆ ਕਥੇ ਕਥਨ ਹਾਰ, ਗੁਰ ਸਮਰੱਥ ਗੁਰ ਨਿਰੰਕਾਰ, ਗੁਰ ਉੱਚਾ ਅਗਮ ਅਪਾਰ। ਵਡਿਆਈ ਕਰਦਾ ਹੋਇਆ ਗੁਰਾਨਾ ਚੱਲ ਪਿਆ। ਇੱਥੋਂ ਅਗਾਂਹ ਕੱਲ੍ਹ ਨੂੰ ਆਪਾਂ ਗੁਰ ਇਤਿਹਾਸ ਨਾਲ ਗੁਰਬਾਣੀ ਦੀ ਰੌਸ਼ਨੀ ਵਿੱਚ ਜੁੜਾਂਗੇ। ਭੁੱਲ ਚੁੱਕ ਦੀ ਖਿਮਾ, ਜਥੇਦਾਰ ਬਾਬਾ ਧਰਮ ਸਿੰਘ ਜੀ, ਭਾਈ ਦੀਪ ਸਿੰਘ ਜੀ, ਉਹਨਾਂ ਦਾ ਧੰਨਵਾਦ। ਸਤਿਕਾਰਯੋਗ ਗਿਆਨੀ ਲਖਵਿੰਦਰ ਸਿੰਘ ਜੀ, ਹੋਰ ਜਿਤਨੇ ਵੀ ਇੱਥੇ ਸੇਵਾਦਾਰ ਨੇ, ਕਥਾਵਾਚਕ ਨੇ, ਰਾਗੀ ਸਿੰਘ ਨੇ, ਗੁਰੂ ਕੇ ਗ੍ਰੰਥੀ ਸਿੰਘ ਨੇ, ਸਾਰਿਆਂ ਦਾ ਧੰਨਵਾਦ ਹੈ। ਦਮਦਮੀ ਟਕਸਾਲ ਦੇ ਪੁਰਾਣੇ ਸਿੰਘ ਭਾਈ ਦਲਵੀਰ ਸਿੰਘ ਹੋਣੀ, ਭਾਈ ਪਰਵਿੰਦਰ ਸਿੰਘ ਹੋਣੀ ਆਏ ਨੇ। ਦਮਦਮੀ ਟਕਸਾਲ ਦਾ ਕੇਂਦਰੀ ਸਥਾਨ ਹੈ, ਸੰਤ ਬਾਬਾ ਹਰਨਾਮ ਸਿੰਘ ਜੀ ਖਾਲਸਾ, ਪਿੰਡਰਾਂ ਵਾਲਿਆਂ ਦਾ ਧੰਨਵਾਦ ਹੈ। ਦੀਨ ਦੁਨੀਆ ਦੇ ਮਾਲਕ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦਾ ਕੋਟਾਨਕੋਟ ਧੰਨਵਾਦ। ਖੰਡੇ ਦੀ ਪੌਲ ਛਕੋ, ਗੁਰੂ ਵਾਲੇ ਬਣੋ। ਕੱਲ੍ਹ ਦੇ ਦੀਵਾਨ ਵਿੱਚ ਆਪ ਸੰਗਤ ਦੇ ਦੀਦਾਰੇ ਕਰਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।